ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਾ ਮਹੱਲਾ ਤੀਜਾ ਕਲ ਮਹਿ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੇ ਸੇ ਉਬਰੇ ਮਨ ਮੁਖਾਂ ਦੇ ਸਜਾਏ ਕਲ ਮਹਿ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੇ ਸੇ ਉਬਰੇ ਮਨ ਮੁਖਾਂ ਦੇ ਸਜਾਏ ਜਮ ਕਾਲੈ ਵਸ ਜਗ ਬਾਂਧਿਆ ਤਿਸ ਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਕਰਕੇ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਇਸ ਪਾਵਨ ਸ੍ਰੀ ਮੁੱਖ ਵਾਕ ਅੰਦਰ ਸੱਚੇ ਪਾਤਸ਼ਾਹ ਜੀ ਨੇ ਦੋ ਪੱਖ ਰੱਖੇ ਹਨ। ਪਹਿਲਾ ਪੱਖ ਹੈ ਗੁਰਮੁਖਾਂ ਦਾ, ਦੂਜਾ ਪੱਖ ਹੈ ਮਨਮੁੱਖਾਂ ਦਾ। ਔਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਉਹ ਗੁਰੂ ਵੱਲੇ ਮੁੱਖ ਕਰਕੇ ਗੁਰੂ ਕੀ ਮਰਜ਼ਾਦਾ ਅਨੁਸਾਰ, ਗੁਰੂ ਕੇ ਬਚਨਾਂ ਅਨੁਸਾਰ ਆਪਣਾ ਜੀਵਨ ਜਿਉਂਦੇ ਹਨ। ਉਹਨਾਂ ਨੂੰ ਮੌਤ ਦਾ ਕੋਈ ਭੈ ਨਹੀਂ, ਤੇ ਜਿਹੜੇ ਮਨਮੁੱਖ ਹਨ, ਮਨ ਪਿੱਛੇ ਚੱਲਣ ਵਾਲੇ, ਮਨਮਾਨੀਆਂ ਕਰਨ ਵਾਲੇ, ਉਹਨਾਂ ਨੂੰ ਸੰਗਤ ਜੀ ਜਮ ਜਿਹੜਾ ਹੈ ਉਹ ਸਤਾਉਂਦਾ ਹੈ, ਉਹਨਾਂ ਨੂੰ ਮੌਤ ਸਤਾਉਂਦੀ ਹੈ। ਅੱਠੇ ਪੈਰ ਉਹਨਾਂ ਦੇ ਮਨ ਅੰਦਰ ਮੌਤ ਦਾ ਤੌਖਲਾ ਬਣਿਆ ਰਹਿੰਦਾ ਹੈ, ਡਰ ਬਣਿਆ ਰਹਿੰਦਾ ਹੈ ਕਿ ਮੌਤ ਕਿਤੇ ਹੁਣ ਵੀ ਨਾ ਆ ਜੇ, ਹੁਣ ਵੀ ਨਾ ਆ ਜੇ। ਪਰ ਆਖਿਰ ਇੱਕ ਦਿਨ ਇਹ ਆਉਂਦੀ ਹੈ। ਗੁਰਮੁਖਾਂ ਦਾ ਮਰਨਾ ਸਫਲ ਹੁੰਦਾ ਹੈ, ਮਨਮੁੱਖ ਦਾ ਜਿਹੜਾ ਸੰਗਤ ਜੀ ਮੌਤ ਹੈ ਉਹ ਪ੍ਰਵਾਨ ਨਹੀਂ ਹੁੰਦੀ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਮਨਮੁੱਖ ਜਿਹੜਾ ਹੈ ਨਾ ਉਹ ਜੂਨਾਂ ਦੇ ਵਿੱਚ ਭਵਾਇਆ ਜਾਂਦਾ ਹੈ। ਗੁਰਮੁਖ ਨੂੰ ਵਾਹਿਗੁਰੂ ਆਪਣੇ ਸਰੂਪ ਰੂਪੀ ਸੱਚਖੰਡ ਰੂਪੀ ਖਜ਼ਾਨੇ ਵਿੱਚ ਪਾ ਲੈਂਦਾ ਹੈ। ਗੁਰਮੁਖਾਂ ਦਾ ਮਿਲਾਪ ਉਸ ਵਾਹਿਗੁਰੂ ਨਾਲ ਹੁੰਦਾ ਹੈ, ਮਨਮੁੱਖ ਜੂਨਾਂ ਵਿੱਚ ਫਿਰਦਾ ਹੈ। ਤਾਂ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਪੌੜੀ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਤੋਂ ਤੇ ਸਤਿਗੁਰੂ ਸਾਹਿਬ ਜੀ ਤੋਂ ਵਾਰਨੇ ਫੇਰਨੇ ਕੁਰਬਾਨ ਜਾਣ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਨਾਲ ਜੁੜ ਕਰਕੇ ਪਾਵਨ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸੰਗਤ ਜੀ, ਰਾਗ ਵਡਹੰਸ ਦੀ ਵਾਰ ਅੰਦਰ ਸਤਿਗੁਰਾਂ ਨੇ ਇਹ ਪਾਵਨ ਮੁੱਖ ਵਾਕ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਵਡਹੰਸ ਦੀ ਵਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਇਸ ਵਾਰ ਦੇ ਅੰਦਰ ਪੌੜੀਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਲੋਕ ਅਤੇ ਮਹੱਲੇ ਇਹ ਰਲਵੇਂ ਮਿਲਵੇਂ ਆਉਂਦੇ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 588, 599 ਤੇ ਇਹ ਪਾਵਨ ਸ੍ਰੀ ਮੁੱਖ ਵਾਕ ਸੁਭਾਏ ਮਾਣ ਹੈ।
ਕਲ ਮਹਿ ਜਮ ਜੰਦਾਰ ਹੈ, ਹੁਕਮੇ ਕਾਰ ਕਮਾਏ।
ਸੰਗਤ ਜੀ, ਕਲ ਦਾ ਅਰਥ ਹੈ ਕਲ ਯੁਗ, ਕਲਪਨਾ ਦਾ ਸਮਾਂ, ਲੜਾਈਆਂ ਝਗੜਿਆਂ ਦਾ ਸਮਾਂ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਲਪਨਾ ਦੇ ਕਲੇਸ਼ ਦੇ ਸਮੇਂ ਵਿੱਚ ਜਮ ਜੰਦਾਰ ਹੈ। ਜੰਦਾਰ ਦਾ ਅਰਥ ਵਿਦਵਾਨਾਂ ਨੇ ਜਿੰਦ ਵੀ ਕੀਤਾ ਹੈ। ਜਿੰਦ ਦਾ ਆਰ ਵੈਰੀ ਜਿਹੜਾ ਜਮ ਹੈ ਉਹ ਇਸ ਕਲਪਨਾ ਦੇ ਸਮੇਂ ਵਿੱਚ ਇਸ ਜੀਵ ਦੇ ਸਿਰ ਤੇ ਹੈ। ਦੂਸਰਾ ਅਰਥ ਵਿਦਵਾਨਾਂ ਨੇ ਜੰਦਾਰ ਦਾ ਕੀਤਾ ਹੈ ਡੰਡਾ। ਜਮ ਰਾਜਾ ਜਿਸ ਦੇ ਹੱਥ ਵਿੱਚ ਮੌਤ ਰੂਪੀ ਡੰਡਾ ਪਕੜਿਆ ਹੋਇਆ ਹੈ, ਇਸ ਕਲਪਨਾ ਦੇ ਸਮੇਂ ਵਿੱਚ, ਕਲਯੁਗ ਦੇ ਸਮੇਂ ਅੰਦਰ ਅਥਵਾ ਯੁੱਗਾਂ ਵਿੱਚ ਉਹ ਜਮ ਰਾਜਾ ਮੌਤ ਦਾ ਡੰਡਾ ਲੈ ਕੇ ਸਾਰਿਆਂ ਦੇ ਸਿਰ ਤੇ ਸਾਵਧਾਨ ਹੈ। ਪਰ ਹਜ਼ੂਰ ਕਹਿੰਦੇ ਹੁਕਮੇ ਕਾਰ ਕਮਾਏ, ਉਹ ਪਰਮਾਤਮਾ ਦੇ ਹੁਕਮ ਵਿੱਚ ਸੰਗਤ ਜੀ ਕੰਮ ਕਰਦਾ ਹੈ। ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਨਾ, ਉਹ ਜਮ ਰਾਜਾ ਜਿੰਦ ਦਾ ਵੈਰੀ, ਮੌਤ ਦਾ ਡੰਡਾ ਫਿਰ ਇਸ ਜੀਵ ਦੇ ਸਿਰ ਵਿੱਚ ਮਾਰਦਾ ਹੈ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਜਦੋਂ ਜਮਾਂ ਦਾ ਮੌਤ ਰੂਪੀ ਡੰਡਾ ਸਿਰ ਵਿੱਚ ਆਣ ਕੇ ਵੱਜਦਾ ਹੈ, ਅੰਤ ਸਮਾਂ ਆਉਂਦਾ ਹੈ, ਹੱਥ ਮਲਦਾ ਹੈ, ਸਰੀਰ ਕੰਬਦਾ ਹੈ ਤੇ ਰੰਗ ਸੁਭਾ ਵਰਗਾ ਕਾਲਾ ਹੋ ਜਾਂਦਾ ਸੰਗਤ ਜੀ, ਫਿਰ ਪਛਤਾਉਂਦਾ ਹੈ ਕਿ ਮੈਂ ਸਾਰੀ ਜ਼ਿੰਦਗੀ ਨਿੰਦਿਆ, ਚੁਗਲੀ, ਈਰਖ ਬਖੀਲੀ, ਦੁਬਦਾ ਦੇ ਵਿੱਚ ਹੀ ਕੱਢ ਲਈ, ਕਦੇ ਪਰਮੇਸ਼ਰ ਦਾ ਸਿਮਰਨ ਭਜਨ ਨਹੀਂ ਕੀਤਾ। ਫਿਰ ਪਛਤਾਉਂਦਾ ਹੈ ਜਦੋਂ ਦਾ ਜਮਾਂ ਦਾ ਡੰਡਾ ਮੂੰਡ ਪਰ ਲੱਗਦਾ, ਇਹਦੇ ਸਿਰ ਵਿੱਚ ਵੱਜਦਾ ਹੈ। ਪਰ ਹਜ਼ੂਰ ਕਹਿੰਦੇ ਉਹ ਵਾਹਿਗੁਰੂ ਦੇ ਹੁਕਮ ਵਿੱਚ ਹੀ ਕਾਰ ਕਮਾਉਂਦਾ ਹੈ, ਕਿਉਂਕਿ ਜੀਵ ਦੇ ਜਨਮ ਤੋਂ ਪਹਿਲਾਂ ਸੰਗਤ ਜੀ ਇੱਕ ਚਿੱਠੀ ਲਿਖੀ ਜਾਂਦੀ ਹੈ ਜਿਹਦੇ ਬਾਰੇ ਆਪਾਂ ਕਈ ਵਾਰ ਸਰਵਣ ਕਰਦੇ ਹਾਂ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਔਰ ਉਸ ਚਿੱਠੀ ਦੇ ਵਿੱਚ ਜੋ ਕੁਛ ਲਿਖਿਆ ਹੈ ਉਸ ਮੁਤਾਬਕ ਇਹ ਜੀਵ ਵਰਤਦਾ ਤੇ ਉਹਨੂੰ ਕਮਾਉਂਦਾ ਹੈ। ਪਰ ਹਜ਼ੂਰ ਨੇ ਜ਼ਿਕਰ ਕੀਤਾ ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ। ਜਦੋਂ ਇਹਦੇ ਜੀਵਨ ਵਾਲੀ ਚਿੱਠੀ ਦਰਗਾਹ ਵਿੱਚੋਂ ਪਾੜਦੀ ਹੈ ਉਦੋਂ ਜਮ ਰਾਜਾ ਮੌਤ ਦਾ ਡੰਡਾ ਲੈ ਕੇ ਇਹਦੇ ਸਿਰ ਵਿੱਚ ਮਾਰਦਾ ਹੈ, ਫਿਰ ਇਸ ਜੀਵ ਦੀ ਮੌਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਲਪਨਾ ਦੇ ਸਮੇਂ ਅੰਦਰ ਜਮ ਡੰਡਾ ਲੈ ਕੇ ਸਾਵਧਾਨ ਹੈ। ਪਰ ਸੱਚੇ ਪਾਤਸ਼ਾਹ ਜੀ ਅੱਗੇ ਦੱਸਣਗੇ ਵੀ ਇਹ ਕਿਹਦੇ ਵਾਸਤੇ ਹੈ। ਅਗਲੀਆਂ ਪੰਕਤੀਆਂ ਵਿੱਚ ਹਜ਼ੂਰ ਨੇ ਦੱਸਣਾ ਹੈ ਵੀ ਇਹ ਕਿਉਂ ਤੇ ਕਿਹਦੇ ਵਾਸਤੇ ਹੈ। ਹੁਕਮ ਦੇ ਵਿਚਕਾਰ ਕਮਾਉਂਦਾ
ਗੁਰ ਰਾਖੇ ਸੇ ਉਭਰੇ।
ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਰੱਖ ਲਿਆ ਉਹ ਜਮਾਂ ਦੇ ਡੰਡੇ ਤੋਂ ਬਚ ਜਾਂਦੇ ਨੇ, ਉਹਨਾਂ ਨੂੰ ਜਮਾਂ ਦੀ ਸਜ਼ਾ ਨਹੀਂ ਮਿਲਦੀ। ਸੰਗਤ ਜੀ, ਹਜ਼ੂਰ ਨੇ ਜ਼ਿਕਰ ਕੀਤਾ ਉਹਨਾਂ ਦੀ ਤਾਂ ਜਮਦੂਤ ਸੇਵਾ ਕਰਦੇ ਨੇ, ਆਓ ਭਗਤ ਕਰਦੇ ਨੇ, ਪਿਆਰ ਕਰਦੇ ਨੇ, ਤੇ ਜਿਹੜੇ ਨਾਮ ਸਿਮਰਨ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਸੇਵਾ ਨਹੀਂ ਕਰਦੇ, ਫਿਰ ਉਹਨਾਂ ਨੂੰ ਉਹ ਸਜ਼ਾ ਦਿੰਦੇ ਨੇ। ਗੁਰ ਰਾਖੇ ਸੇ ਉਭਰੇ, ਜਿਹੜੇ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਨੇ, ਵਾਹਿਗੁਰੂ ਦਾ ਹੁਕਮ ਮੰਨਦੇ ਨੇ, ਗੁਰੂ ਨੇ ਕਿਰਪਾ ਕਰਕੇ ਉਹਨਾਂ ਦੀ ਆਪ ਰੱਖਿਆ ਕੀਤੀ। ਇਹ ਜਮ ਰਾਜਾ ਉਹਨਾਂ ਦੇ ਉੱਤੇ ਹਾਵੀ ਨਹੀਂ ਹੁੰਦਾ, ਉਹ ਉਭਰ ਗਏ, ਬਚ ਗਏ ਹਨ।
ਮਨ ਮੁਖਾਂ ਦੇ ਸਜਾਏ।
ਪਰ ਹਜ਼ੂਰ ਕਹਿੰਦੇ ਮਨਮੁਖ ਪੁਰਸ਼ ਜਿਹੜੇ ਨੇ ਨਾ, ਉਹਨਾਂ ਨੂੰ ਉਹ ਜਮ ਰਾਜਾ ਸਜਾਵਾਂ ਦਿੰਦਾ ਹੈ। ਸੰਗਤ ਜੀ, ਸਜਾਵਾਂ ਕਈ ਪ੍ਰਕਾਰ ਦੀਆਂ ਲਿਖੀਆਂ ਹੋਈਆਂ ਨੇ ਧਾਰਮਿਕ ਗ੍ਰੰਥਾਂ ਦੇ ਅੰਦਰ। ਕਿਤੇ ਵੈਤਰਨੀ ਨਦੀ ਵਿੱਚੋਂ ਲੰਘਣਾ ਪੈਂਦਾ ਹੈ, ਕਿਤੇ ਅੱਗ ਦੇ ਸਮੁੰਦਰ ਵਿੱਚੋਂ ਲੰਘਣਾ ਪੈਂਦਾ ਹੈ। ਔਰ ਸਤਿਗੁਰਾਂ ਨੇ ਗੁਰਬਾਣੀ ਵਿੱਚ ਦਰਸਾਇਆ ਹੈ ਕਿ ਇਹ ਜਦੋਂ ਜੀਵ ਸਰੀਰ ਛੱਡ ਕੇ ਜਾਂਦਾ ਹੈ ਨਾ, ਮਨਮੁੱਖ ਦਾ ਸਰੀਰ, ਤੇ ਸੰਗਤ ਜੀ ਜਮਦੂਤ ਜਿਹੜੇ ਨੇ ਨਾ, ਇਹਨੂੰ ਡੰਡੇ ਮਾਰਦੇ ਜਾਂਦੇ ਨੇ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਸ ਨਿਤਾਨੰਦ ਪੰਡਿਤ ਆ ਗਿਆ। ਉਹਨੇ ਵੇਖਿਆ ਵੀ ਸੰਗਤ ਕਾਫੀ ਬੈਠੀ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ। ਹਜ਼ੂਰ ਨੂੰ ਕਹਿਣ ਲੱਗਾ, ਮਹਾਰਾਜ ਜੇ ਹੁਕਮ ਹੋਵੇ ਤੇ ਮੈਂ ਕਥਾ ਕਰ ਸਕਦਾ, ਮੇਰੇ ਚਾਰ ਪੈਸੇ ਬਣ ਜਾਣਗੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕਰੋ ਪੰਡਿਤ ਜੀ ਕਥਾ। ਹੁਣ ਪੰਡਿਤ ਨੇ ਗਰੜ ਪੁਰਾਣ ਦੀ ਕਥਾ ਕੀਤੀ ਸ਼ੁਰੂ। ਸੰਗਤ ਜੀ, ਜਦੋਂ ਗਰੜ ਪੁਰਾਣ ਦੀ ਕਥਾ ਕਰਦਿਆਂ ਕਰਦਿਆਂ ਇਹ ਜ਼ਿਕਰ ਆਇਆ ਨਾ ਵੀ ਪ੍ਰਾਣੀ ਦੀ ਆਤਮਾ ਜਿਹੜੀ ਹੈ ਉਹ 365 ਦਿਨਾਂ ਵਿੱਚ ਪਰਲੋਕ ਜਾਂਦੀ ਹੈ। ਉੱਥੇ ਚਾਰ ਗੁਰਸਿੱਖ ਬੈਠੇ ਹੋਏ ਸਨ ਸੰਗਤ ਵਿੱਚ, ਤੇ ਉਹ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਇੱਕ ਸਿੱਖ ਕਹਿਣ ਲੱਗਾ ਵੀ ਪੰਡਿਤ ਗੱਪਾਂ ਮਾਰਦਾ ਹੈ, ਜੇ ਗੁਰੂ ਸਾਹਿਬ ਜੀ ਕਿਰਪਾ ਕਰਨ ਮੈਂ ਤਾਂ ਇੱਕ ਪਹਿਰ ਵਿੱਚ ਜਾ ਸਕਦਾ ਹਾਂ। ਦੂਜਾ ਸਿੱਖ ਕਹਿਣ ਲੱਗਾ, ਨਹੀਂ, ਜੇ ਹਜ਼ੂਰ ਕਿਰਪਾ ਕਰਨ ਮੈਂ ਅੱਧੇ ਪੈਰ ਵਿੱਚ ਜਾ ਸਕਦਾ ਹਾਂ। ਤੀਜਾ ਸਿੱਖ ਕਹਿਣ ਲੱਗਾ, ਨਹੀਂ, ਜੇ ਸੱਚੇ ਪਾਤਸ਼ਾਹ ਜੀ ਮਰਾਮਤ ਕਰ ਦੇਣ ਨਾ ਤੇ ਮੈਂ ਕੁਝ ਘੰਟਿਆਂ ਵਿੱਚ ਹੀ ਜਾ ਸਕਦਾ ਹਾਂ। ਤੇ ਚੌਥਾ ਸਿੱਖ ਜਿਹੜਾ ਸੀ ਉਹ ਕਹਿਣ ਲੱਗਾ, ਜੇ ਹਜ਼ੂਰ ਕਿਰਪਾ ਕਰਨ ਤੇ ਮੈਂ ਇੱਕ ਖਿਨ ਵਿੱਚ ਹੀ ਪਰਲੋਕ ਜਾ ਸਕਦਾ। ਪੰਡਿਤ ਨੇ ਉਹਨਾਂ ਚਾਰ ਸਿੱਖਾਂ ਦੀ ਵਿਚਾਰ ਸੁਣੀ, ਆਪਸ ਵਿੱਚ ਗੱਲਾਂ ਕਰ ਰਹੇ ਸੀ। ਪੰਡਿਤ ਨਿਤਾਨੰਦ ਜਿਹੜਾ ਸੀ ਨਾ, ਅੱਗ ਬਬੋਲਾ ਹੋ ਗਿਆ। ਸੰਗਤ ਜੀ, ਸਤਿਗੁਰਾਂ ਦੇ ਪਾਸ ਗਿਆ, ਸੜਿਆ ਬਲਿਆ, ਜਾ ਕੇ ਕਹਿਣ ਲੱਗਾ, ਦੱਸੋ ਤੁਹਾਡੇ ਸਿੱਖ ਝੂਠੇ ਨੇ ਕਿ ਪੁਰਾਣ ਝੂਠੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਪੰਡਿਤ ਜੀ, ਪੁਰਾਣ ਵੀ ਸੱਚੇ ਹਨ ਤੇ ਸਿੱਖ ਵੀ ਸੱਚੇ ਹਨ। ਕਹਿਣ ਲੱਗਾ ਜੀ ਦੋ ਗੱਲਾਂ ਕਿਵੇਂ ਹੋ ਸਕਦੀਆਂ ਨੇ, ਜਾਂ ਤੇ ਕਹੋ ਵੀ ਪ੍ਰਾਣ ਝੂਠੇ ਨੇ ਤੇ ਸਿੱਖ ਸੱਚੇ ਨੇ, ਤੇ ਜਾਂ ਕਹਿ ਦਿਓ ਵੀ ਪ੍ਰਾਣ ਸੱਚੇ ਨੇ ਤੇ ਸਿੱਖ ਝੂਠੇ ਨੇ। ਮਹਾਰਾਜ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਇਸ਼ਾਰਾ ਕੀਤਾ, ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਪੰਡਿਤ ਨੂੰ ਇਸ਼ਾਰਾ ਕਰਕੇ ਪਾਸੇ ਲੈ ਗਏ। ਭਾਈ ਗੁਰਦਾਸ ਜੀ ਨੇ ਪੁੱਛਿਆ, ਕਹਿਣ ਲੱਗੇ ਪੰਡਿਤ ਜੀ ਦੱਸੋ, ਜੋ ਤੁਸੀਂ ਗਰੜ ਪੁਰਾਣ ਦੀ ਕਥਾ ਕਰ ਰਹੇ ਸੀ ਜਿਹਦੇ ਵਿੱਚ ਇਹ ਜ਼ਿਕਰ ਆਇਆ ਕਿ ਪਰਲੋਕ ਦਾ ਮਾਰਗ 86,000 ਯੋਜਨ ਹੈ, 2,000 ਯੋਜਨ ਰੋਜ਼ ਦਾ ਜਮਦੂਤ ਇਸ ਜੀਵ ਨੂੰ ਖੜਦੇ ਨੇ, ਤਾਂ ਹੀ 365 ਦਿਨ ਪੂਰੇ ਹੁੰਦੇ ਨੇ ਨਾ ਜੀ। ਭਾਈ ਗੁਰਦਾਸ ਜੀ ਨੇ ਸਵਾਲ ਕੀਤਾ, ਕਹਿਣ ਲੱਗੇ ਪੰਡਿਤ ਜੀ ਗਰੜ ਪੁਰਾਣ ਦੇ ਵਿੱਚ ਕਥਾ ਕਿਸ ਕਿਸ ਦੀ ਆਈ ਹੈ? ਕਹਿਣ ਲੱਗਾ ਜੀ ਗਰੜ ਪੁਰਾਣ ਦੇ ਵਿੱਚ ਕਥਾ ਆਈ ਹੈ ਪਾਪੀ ਤੇ ਪੁੰਨੀ ਦੀ। ਭਾਈ ਗੁਰਦਾਸ ਜੀ ਨੇ ਅਗਲਾ ਸਵਾਲ ਕੀਤਾ, ਕਹਿਣ ਲੱਗੇ ਕਿ ਗੁਰਸਿੱਖਾਂ ਦੀ ਕਥਾ ਵੀ ਆਈ ਵਿੱਚ? ਕਹਿਣ ਲੱਗਾ ਨਹੀਂ। ਭਾਈ ਸਾਹਿਬ ਜੀ ਕਹਿਣ ਲੱਗੇ ਫਿਰ ਪਾਪੀ ਤੇ ਪੁੰਨੀ ਦੀ ਕੀ ਵਿਚਾਰ ਹੈ? ਕਹਿਣ ਲੱਗਾ ਜੀ ਜਿਹੜੇ ਪਾਪੀ ਨੇ ਨਾ ਉਹਨਾਂ ਨੂੰ 365 ਦਿਨ ਮਾਰ ਪੈਂਦੀ ਜਾਂਦੀ ਹੈ, ਜਮਦੂਤ ਉਹਨਾਂ ਨੂੰ ਕੁੱਟਦੇ ਮਾਰਦੇ ਲਿਜਾਂਦੇ ਨੇ, ਤੇ ਜਿਹੜਾ ਪੁੰਨੀ ਹੈ ਉਹਨੂੰ ਪਾਲਕੀ ਵਿੱਚ ਬਿਠਾ ਕੇ ਲਿਜਾਇਆ ਜਾਂਦਾ ਹੈ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਸਿੱਖ ਤਾਂ ਫਿਰ ਫਾਰਗ ਨੇ ਨਾ ਇਹਨਾਂ ਤੋਂ, ਸਿੱਖਾਂ ਦੇ ਨਾਲ ਤੇ ਫਿਰ ਇਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਨਾ ਜੀ, ਤੁਹਾਡੀ ਕਥਾ ਤੇ ਕੇਵਲ ਪਾਪੀ ਤੇ ਪੁੰਨੀ ਦੀ ਹੈ ਨਾ, ਇਸ ਕਰਕੇ ਫਿਰ ਸਿੱਖ ਸੱਚੇ ਹਨ। ਸਿੱਖ ਇੱਕ ਖਿਣ ਵਿੱਚ ਪਰਲੋਕ ਜਾ ਸਕਦੇ ਨੇ, ਪਰ ਖਿਮਾ ਕਰਿਓ ਜਿਸ ਤਰ੍ਹਾਂ ਦੇ ਅੱਜ ਦੇ ਹਾਲਾਤ ਬਣੇ ਹੋਏ ਨੇ ਨਾ, ਜੱਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ, ਵਿਰਲੇ ਹੀ ਉਹ ਖਿਣ ਵਿੱਚ ਜਾਣਗੇ, ਸਾਰੇ ਨਹੀਂ ਜਾਣਗੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਕਿਉਂਕਿ ਅਸੀਂ ਸਿਮਰਨ ਭਜਨ ਅੰਮ੍ਰਿਤ ਵੇਲਾ ਨਿਤਨੇਮ ਗੁਰਬਾਣੀ ਪੜ੍ਹਨੀ ਸੇਵਾ ਕਰਨੀ ਛੱਡ ਕੇ ਕੇਵਲ ਫੇਸਬੁੱਕਾਂ ਦੇ ਉੱਤੇ ਚੰਬੜੇ ਹੋਏ ਹਾਂ। ਭਾਵੇਂ ਕੋਈ ਛੋਟਾ ਜਿਹਾ ਬੱਚਾ ਹੈ, ਭਾਵੇਂ ਕੋਈ ਜਵਾਨ ਹੈ, ਭਾਵੇਂ ਕੋਈ ਬਜ਼ੁਰਗ ਹੈ, ਸੰਗਤ ਜੀ ਆ 3 ਸਾਲ ਦੇ ਬੱਚੇ 4 ਸਾਲ ਦੇ ਬੱਚੇ ਤੁਸੀਂ ਵੇਖੋਗੇ, ਉਹਨਾਂ ਦੇ ਹੱਥਾਂ ਵਿੱਚ ਵੀ ਮੋਬਾਈਲ ਨੇ, ਤੇ ਫਿਰ ਅਸੀਂ ਖਿਣ ਵਿੱਚ ਕਿਵੇਂ ਪਰਲੋਕ ਜਾਵਾਂਗੇ, ਸਾਡਾ ਕਿਵੇਂ ਉਧਾਰ ਹੋਵੇਗਾ? ਪੰਡਿਤ ਦਾ ਫਿਰ ਵੀ ਨਿਸ਼ਚਾ ਨਾ ਹੋਇਆ, ਫਿਰ ਸਤਿਗੁਰਾਂ ਦੇ ਕੋਲ ਆ ਗਿਆ, ਕਹਿਣ ਲੱਗਾ ਜੀ ਮੇਰੀ ਤਸੱਲੀ ਨਹੀਂ ਹੋਈ। ਹੁਣ ਤਸੱਲੀ 2 ਤਰ੍ਹਾਂ ਹੁੰਦੀ ਹੈ, ਜਾਂ ਤਾਂ ਫਿਰ ਚਾਟਾ ਛਕਾਇਆ ਜਾਵੇ ਤੇ ਫਿਰ ਤਸੱਲੀ ਹੁੰਦੀ ਹੈ, ਤੇ ਜਾਂ ਫਿਰ ਸੰਗਤ ਜੀ ਵਿਦਵਤਾ ਦੇ ਨਾਲ ਉਹਦਾ ਜਵਾਬ ਦਿੱਤਾ ਜਾਵੇ ਤੇ ਫਿਰ ਤਸੱਲੀ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਤੂੰ ਇਸ ਤਰ੍ਹਾਂ ਕਰ, ਹੁਣ ਸਾਡੇ ਕੋਲ ਕੁਝ ਸਮਾਂ ਇੱਥੇ ਰਹੋ ਤੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰ। ਪੰਡਿਤ ਮੰਨ ਗਿਆ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨ ਲੱਗ ਪਿਆ। ਕੁਝ ਸਮੇਂ ਤੋਂ ਬਾਅਦ ਆਪ ਆ ਕੇ ਹਜ਼ੂਰ ਨੂੰ ਕਹਿਣ ਲੱਗਾ ਜੀ ਮੇਰੇ ਵਿੱਚ ਵੀ ਇੰਨੀ ਤਾਕਤ ਆ ਗਈ ਹੈ ਕਿ ਮੈਂ ਵੀ ਇੱਕ ਖਿਣ ਵਿੱਚ ਪਰਲੋਕ ਜਾ ਸਕਦਾ। ਸੰਗਤ ਜੀ ਗੁਰ ਰਾਖੇ ਸੇ ਉਭਰੇ ਮਨਮੁੱਖਾ ਦੇ ਸਜਾਏ, ਜਿਨ੍ਹਾਂ ਨੂੰ ਗੁਰੂ ਰੱਖਦਾ ਹੈ ਉਹ ਬਚ ਜਾਂਦੇ ਨੇ, ਪਰ ਗੁਰੂ ਤਾਂ ਰੱਖੇਗਾ ਜੇ ਅਸੀਂ ਗੁਰੂ ਦਾ ਪੱਲਾ ਫੜਾਂਗੇ ਤਾਂ, ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਕਮਾਵਾਂਗੇ ਤਾਂ। ਗੁਰ ਕਹਿਆ ਸਾਕਾਰ ਕਮਾਵੋ, ਗੁਰੂ ਨੇ ਤਾਂ ਸਾਨੂੰ ਹੁਕਮ ਕੀਤਾ ਵੀ ਤੁਸੀਂ ਕਾਰ ਕਰੋ, ਕੰਮ ਕਰੋ, ਨਿਤਨੇਮ ਕਰਿਆ ਕਰੋ, ਬਾਣੀ ਪੜਿਆ ਕਰੋ, ਸੇਵਾ ਸਿਮਰਨ ਕਰਿਆ ਕਰੋ, ਪਰ ਅਸੀਂ ਇਹ ਸਭ ਕੁਝ ਛੱਡ ਕੇ ਗੁਰ ਕੀ ਕਰਨੀ ਕਾਹੇ ਧਾਵੋ, ਅਸੀਂ ਗੁਰੂ ਦੀ ਕਰਨੀ ਵੱਲੇ ਦੌੜਨ ਲੱਗ ਪਏ। ਅਸੀਂ ਤੇ ਅੱਜ ਗੁਰੂ ਤੇ ਸਵਾਲ ਕਰੀ ਜਾਂਦੇ ਵੀ ਗੁਰੂ ਵੱਲ ਪੱਗ ਗਏ ਅਸੀਂ ਸਮਰੱਥ ਹਾਂ, ਅਸੀਂ ਪੁੱਠੇ ਪਾਸੇ ਪੁੱਠੀ ਗਿਣਤੀ ਸ਼ੁਰੂ ਕਰ ਲਈ ਸੰਗਤ ਜੀ। ਅਸੀਂ ਇਹ ਨਹੀਂ ਸਮਝਦੇ ਵੀ ਗੁਰੂ ਸਮਰੱਥ ਹੈ ਤੇ ਅਸੀਂ ਅਲਪੱਗ ਹਾਂ। ਅਸੀਂ ਕਹਿੰਦੇ ਨਹੀਂ, ਅਸੀਂ ਸਮਰੱਥ ਹਾਂ ਤੇ ਗੁਰੂ ਅਲਪੱਗ ਹੈ। ਜੋ ਅਸੀਂ ਕਹਿੰਦੇ ਉਹ ਸੱਚ ਹੈ ਤੇ ਗੁਰੂ ਦਾ ਕਿਹਾ ਝੂਠਾ ਹੈ। ਤੇ ਫਿਰ ਜਦੋਂ ਐਸੇ ਲੋਕ ਇਸ ਤਰ੍ਹਾਂ ਦੀਆਂ ਤਰਕਾਂ ਕਰਦੇ ਨੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਮਨਮੁੱਖਾਂ ਦੇ ਸਜਾਏ, ਉਹ ਜਮ ਰਾਜਾ ਫਿਰ ਮੌਤ ਦਾ ਡੰਡਾ ਲੈ ਕੇ ਉਹਨਾਂ ਦੇ ਸਿਰ ਵਿੱਚ ਮਾਰਦਾ ਹੈ। ਉਹ ਫਿਰ 365 ਦੇ 65 ਦਿਨ ਸੰਗਤ ਜੀ ਸਜਾਵਾਂ ਭੋਗਦੇ ਜਾਂਦੇ ਹਨ।
ਜਮ ਕਾਲ ਵਸ ਜਗ ਬੰਦੇ ਆ।
ਸੰਗਤ ਜੀ, ਜਮ ਕਾਲ ਨੇ ਇਹ ਸਾਰੇ ਜਗਤ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ।
ਇਸ
ਇਹਨੀ ਸਮਰੱਥਾ ਹੈ ਉਹਨਾਂ ਦੇ ਵਿੱਚ ਜਿਹੜੇ ਸਿਮਰਨ ਭਜਨ ਕਰਦੇ ਨੇ। ਪਰ ਜਿਨ੍ਹਾਂ ਨੇ ਸਿਮਰਨ ਭਜਨ ਨਹੀਂ ਕੀਤਾ, ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਦੀ ਕੋਈ ਬਾਹ ਨਹੀਂ ਪੜਦਾ, ਪਰਲੋਕ ਵਿੱਚ ਉਹਨਾਂ ਦੀ ਕੋਈ ਰਾਖੀ ਨਹੀਂ ਕਰਦਾ।
ਜਿਨ ਜਮ ਕੀਤਾ ਸੋ ਸੇਵੀਐ।
ਹਜ਼ੂਰ ਕਹਿੰਦੇ ਜਿਸ ਪਰਮਾਤਮਾ ਨੇ ਜਮ ਰਾਜੇ ਨੂੰ ਪੈਦਾ ਕੀਤਾ ਹੈ ਉਸ ਨੂੰ ਯਾਦ ਕਰੀਏ।
ਗੁਰਮੁਖ ਦੁੱਖ ਨਾ ਹੋਏ।
ਸੰਗਤ ਜੀ, ਫਿਰ ਗੁਰਮੁਖਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਪ੍ਰਾਪਤ ਨਹੀਂ ਹੁੰਦਾ।
ਨਾਨਕ ਗੁਰਮੁਖ ਜਮ ਸੇਵਾ ਕਰੇ।
ਹਜ਼ੂਰ ਕਹਿੰਦੇ ਗੁਰਮੁਖਾਂ ਦੀ ਤੇ ਜਮਦੂਤ ਸੇਵਾ ਕਰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਅਰੇਰੇ ਦਰਗੇ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਨਾਨਕ ਧਰਮ ਐਸੇ ਚਵ ਹੈ ਕੀਤੋ ਭਵਨ ਪੁਨੀਤ। ਉਹ ਜਮ ਰਾਜਾ ਉਹਨਾਂ ਦਾ ਤਿਰਸਕਾਰ ਨਹੀਂ ਕਰਦਾ, ਉਹਨਾਂ ਦੀ ਨਰਾਦਰੀ ਨਹੀਂ ਕਰਦਾ ਉਹਨਾਂ ਨੂੰ, ਤੇ ਕਹਿੰਦਾ ਆਓ ਜੀ ਆਇਆਂ ਨੂੰ ਸਤਕਾਰ ਨਾਲ ਬਿਠਾਉਂਦਾ ਸੰਗਤ ਜੀ। ਤੇ ਧਰਮ ਰਾਜਾ ਆਪ ਉੱਠ ਕੇ ਖੜਾ ਹੋ ਜਾਂਦਾ ਤੇ ਇਉਂ ਕਹਿੰਦਾ ਹੈ, ਧੰਨ ਭਾਗ ਨੇ ਮੇਰੇ, ਤੁਸੀਂ ਮੇਰੇ ਘਰ ਵਿੱਚ ਆਇਓ, ਮੇਰਾ ਘਰ ਪਵਿੱਤਰ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਗੁਰਮੁਖ ਜਮ ਸੇਵਾ ਕਰੇ। ਉਹਨਾਂ ਗੁਰਮੁਖਾਂ ਦੀ ਜਿਹੜੇ ਸਿਮਰਨ ਭਜਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਅੱਠੇ ਪੈਰ ਵਾਹਿਗੁਰੂ ਦੇ ਨਾਲ ਲਿਵਲੀਨ ਨੇ, ਜਮਦੂਤ ਉਹਨਾਂ ਦੀ ਸੇਵਾ ਕਰਦਾ ਹੈ।
ਜਿਨ ਮਨ ਸੱਚਾ ਹੋਏ।
ਜਿਨ੍ਹਾਂ ਦੇ ਮਨ ਅੰਦਰ ਭਾਈ ਉਹ ਸੱਚਾ ਵਾਹਿਗੁਰੂ ਪਰਮੇਸ਼ਰ ਵਸਿਆ ਹੋਇਆ ਹੈ ਨਾ, ਉਹਨਾਂ ਦੀ ਜਮ ਰਾਜਾ ਸੇਵਾ ਕਰਦਾ ਹੈ।
ਮਹੱਲਾ ਤੀਜਾ ਇਹਾ ਕਾਇਆ ਰੋਗ ਪਰੀ।
ਸੱਚੇ ਪਾਤਸ਼ਾਹ ਜੀ ਦੂਜੇ ਸਲੋਕ ਅੰਦਰ ਦਰਸਾ ਰਹੇ ਨੇ ਵੀ ਇਹ ਜਿਹੜੀ ਕਾਇਆ ਹੈ, ਸਰੀਰ ਹੈ ਨਾ, ਇਹ ਹੰਗਤਾ ਮਮਤਾ ਹਉਮੈ ਆਦਿਕ ਅਵਿਦਿਆ ਅਤੇ ਅਗਿਆਨਤਾ ਇਤਿਆਦਿਕ ਰੋਗਾਂ ਦੇ ਨਾਲ ਭਰੀ ਹੋਈ ਹੈ।
ਬਿਨ ਸ਼ਬਦ ਦੁੱਖ ਹਉਮੈ ਰੋਗ ਨਾ ਜਾਏ।
ਪਰ ਸੰਗਤ ਜੀ, ਗੁਰੂ ਦੇ ਉਪਦੇਸ਼ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ, ਸੱਚੇ ਪਾਤਸ਼ਾਹ ਜੀ ਕਹਿੰਦੇ ਹਉਮੈ ਦਾ ਦੁੱਖ, ਹਉਮੈ ਦਾ ਰੋਗ ਨਿਵਰਤ ਨਹੀਂ ਹੋਵੇਗਾ। ਇਹ ਕਾਇਆ ਤਾਂ ਹੀ ਸੁਖਾਲੀ ਹੋਵੇਗੀ ਜੇ ਅਸੀਂ ਗੁਰੂ ਦੇ ਸ਼ਬਦ ਨਾਲ ਜੁੜ ਜਾਵਾਂਗੇ। ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜੇ ਸੰਗਤ ਜੀ, ਉਹਨਾਂ ਨੇ ਹਿੱਕਾਂ ਤਾਣ ਤਾਣ ਕੇ ਗੋਲੀਆਂ ਖਾਧੀਆਂ ਅੱਜ ਦੇ ਦਿਨਾਂ ਵਿੱਚ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਸੰਗਤ ਜੀ ਕਿਸੇ ਪ੍ਰਕਾਰ ਦਾ ਦਰਦ ਨਹੀਂ ਹੋਇਆ, ਤੇ ਜਿਨ੍ਹਾਂ ਦੇ ਮਨ ਵਿੱਚ ਵਸਿਆ ਨਹੀਂ, ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਨਹੀਂ ਕੀਤੀ, ਉਹ ਹਉਮੈ ਦੇ ਰੋਗ ਨਾਲ ਪੀੜਤ ਨੇ। ਸੰਸਾਰੀ ਅਥਵਾ ਦੁੱਖਾਂ ਦੇ ਨਾਲ ਸੰਗਤ ਜੀ ਉਹ ਪੀੜਤ ਹੋਏ ਹੋਏ ਵਰਲਾਪ ਕਰਦੇ ਰਹਿੰਦੇ ਹਨ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਜਿਨ੍ਹਾਂ ਸਰੀਰਾਂ ਵਿੱਚੋਂ, ਜਿਨ੍ਹਾਂ ਮੁੱਖਾਂ ਵਿੱਚੋਂ ਬਾਣੀ ਵਿਸਰ ਜਾਂਦੀ ਹੈ ਨਾ, ਉਹ ਫਿਰ ਇਉਂ ਵਿਰਲਾਪ ਕਰਦੇ ਨੇ ਜਿਵੇਂ ਕੋੜ ਦਾ ਰੋਗੀ ਵਿਰਲਾਪ ਕਰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਬਿਨ ਸ਼ਬਦ ਹੈ ਦੁੱਖ ਹਉ ਮੈਂ ਰੋਗ ਨਾ ਜਾਏ। ਚਾਰ ਪ੍ਰਕਾਰ ਦਾ ਦੁੱਖ ਹੈ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਰੋਗ। ਸੰਗਤ ਜੀ, ਇੱਕ ਵਿਛੋੜੇ ਦਾ ਦੁੱਖ ਹੈ, ਇੱਕ ਭੁੱਖ ਦਾ ਦੁੱਖ ਹੈ, ਇਸ ਤਰ੍ਹਾਂ ਇੱਕ ਦੁੱਖ ਹੈ ਜਿਹੜਾ ਅੰਤਰੂ ਜਮਾਂ ਦਾ ਦੁੱਖ ਹੈ। ਇਸ ਤਰ੍ਹਾਂ ਚਾਰ ਪ੍ਰਕਾਰ ਦੇ ਦੁੱਖ ਨੇ। ਇਹਨਾਂ ਦੁੱਖਾਂ ਕਰਕੇ ਵੀ ਇਹ ਸਰੀਰ ਦੁਖੀ ਹੈ। ਔਰ ਇਸੇ ਤਰ੍ਹਾਂ ਸ਼ਬਦ, ਸਪਰਸ਼, ਰੂਪ, ਰਸ, ਗੰਧ ਇਤਿਆਦਿਕ ਇਸ ਜੀਵ ਨੂੰ ਰੋਗ ਲੱਗੇ ਹੋਏ ਨੇ। ਪਰ ਗੁਰੂ ਦੇ ਸ਼ਬਦ ਤੋਂ ਬਗੈਰ, ਗੁਰੂ ਦੇ ਉਪਦੇਸ਼ ਤੋਂ ਬਗੈਰ ਇਹ ਰੋਗ ਨਿਵਿਰਤ ਨਹੀਂ ਹੋ ਸਕਦੇ।
ਸਤਿਗੁਰ ਮਿਲੈ ਤਾਂ ਨਿਰਮਲ ਹੋਵੇ।
ਹਜ਼ੂਰ ਕਹਿੰਦੇ ਜਿਨ੍ਹਾਂ ਦਾ ਸਤਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ, ਉਹਨਾਂ ਦੀ ਬੁੱਧ ਅਥਵਾ ਉਹਨਾਂ ਦੀ ਕਾਇਆ ਪਵਿੱਤਰ ਹੁੰਦੀ ਹੈ।
ਹਰ ਨਾਮ ਮਨ ਵਸਾਏ,
ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਂਦੇ ਹਨ।
ਨਾਨਕ ਨਾਮ ਧਿਆਇਆ ਸੁਖ ਦਾਤਾ।
ਹਜ਼ੂਰ ਕਹਿੰਦੇ ਸੁਖਾਂ ਦੇ ਦਾਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਉਣਾ ਕੀਤਾ।
ਦੁੱਖ ਵਿਸਰਿਆ ਸਹਿਜ ਸੁਭਾਏ।
ਫਿਰ ਕਹਿੰਦੇ ਹਜ਼ੂਰ ਕਹਿੰਦੇ ਨੇ ਸਹਿਜ ਸੁਭਾ ਸੁਰਤੇ ਸਿੱਧ ਹੀ ਜਿਹੜੇ ਦੁੱਖ ਸਨ ਉਹ ਵਿਸਰ ਗਏ।
ਪੌੜੀ ਜਿਨ ਜਗ ਜੀਵਨ ਉਪਦੇਸਿਆ।
ਗੁਰੂ ਰਾਮਦਾਸ ਪਾਤਸ਼ਾਹ ਜੀ ਪੌੜੀ ਵਿੱਚ ਪਾਵਨ ਉਪਦੇਸ਼ ਦਿੰਦੇ ਨੇ। ਜਿਨ ਜਗ ਜੀਵਨ ਉਪਦੇਸਿਆ, ਜਿਸ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਜਗਤ ਨੂੰ ਜੀਵਨ ਦਾਨ ਦੇਣ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ।
ਜਿਸ ਗੁਰ ਕਉ ਹਉ ਸਦਾ ਘੁਮਾਇਆ।
ਉਸ ਗੁਰੂ ਤੋਂ ਮੈਂ ਸਦਾ ਹੀ ਵਾਰਨੇ ਫੇਰਨੇ ਜਾਂਦਾ ਹਾਂ।
ਜਿਸ ਗੁਰ ਕਉ ਹਉ ਖੰਨੀਐ।
ਹਜ਼ੂਰ ਕਹਿੰਦੇ ਉਸ ਗੁਰੂ ਤੋਂ ਮੈਂ ਟੁਕੜੇ ਟੁਕੜੇ ਹੁੰਦਾ ਹਾਂ।
ਜਿਨ ਮਦ ਸੂਦਨ ਹਰ ਨਾਮ ਸੁਣਾਇਆ।
ਜਿਸ ਨੇ ਪਰਮਾਤਮਾ ਦਾ ਨਾਮ ਮੈਨੂੰ ਸਰਵਣ ਕਰਵਾਇਆ ਹੈ। ਸੰਗਤ ਜੀ, ਮਦ ਸੂਦਨ ਦਾ ਅਰਥ ਵਿਦਵਾਨਾਂ ਨੇ ਕੀਤਾ ਮਦ ਜਮਾ ਸੂਦਨ। ਮਦ ਦਾ ਅਰਥ ਹੈ ਮਧੂ ਦੇ ਦੈਂਤ, ਤੇ ਸੂਦਨ ਦਾ ਅਰਥ ਹੈ ਕੱਟਣ ਵਾਲਾ। ਅੱਜ ਦੇ ਸਮੇਂ ਅੰਦਰ ਵੀ ਜਿਹੜੇ ਦੈਂਤ ਬਿਰਤੀ ਵਾਲੇ ਨੇ ਨਾ ਸੰਗਤ ਜੀ, ਉਹਨਾਂ ਨੂੰ ਉਹ ਪਰਮੇਸ਼ਰ ਕੱਟਦਾ ਹੈ। ਉਸ ਵੇਲੇ ਵੀ ਵਾਹਿਗੁਰੂ ਨੇ ਕਿਰਪਾ ਕਰਕੇ ਮਧੂ ਸੂਦਨ ਨਾਮੇ ਦੈਂਤ ਨੂੰ ਮਾਰਨਾ ਕੀਤਾ, ਉਹਨੂੰ ਕੱਟਿਆ ਸੀ। ਤੇ ਹਜ਼ੂਰ ਕਹਿੰਦੇ ਉਹਦਾ ਨਾਮ ਉੱਥੋਂ ਮਧੂ ਸੂਦਨ ਪੈ ਗਿਆ, ਪਰਮਾਤਮਾ ਦਾ ਨਾਮ ਮਧੂ ਸੂਦਨ ਪੈ ਗਿਆ। ਵਿਸ਼ਨੂੰ ਨੂੰ ਵੀ ਮਧੂ ਸੂਦਨ ਕਹਿੰਦੇ ਨੇ, ਕ੍ਰਿਸ਼ਨ ਜੀ ਨੂੰ ਵੀ ਮਧੂ ਸੂਦਨ ਕਹਿੰਦੇ ਨੇ, ਪਰ ਇੱਥੇ ਸੱਚੇ ਪਾਤਸ਼ਾਹ ਜੀ ਨੇ ਮਧੂ ਸੂਦਨ ਪਰਮਾਤਮਾ ਨੂੰ ਕਿਹਾ ਹੈ। ਮੈਂ ਉਸ ਗੁਰੂ ਤੋਂ ਵਾਰਨੇ ਫੇਰਨੇ ਟੁਕੜੇ ਟੁਕੜੇ ਜਾਂਦਾ ਹਾਂ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੈਨੂੰ ਸੁਣਾਉਣਾ ਕੀਤਾ ਹੈ।
ਇਸ ਗੁਰ ਕਉ ਹਉ ਵਾਰਣੈ।
ਉਸ ਗੁਰੂ ਤੋਂ ਮੈਂ ਵਾਰਨੇ ਜਾਂਦਾ ਹਾਂ,
ਜਿਨ ਹਉ ਮੈਂ ਬਿਖ ਸਭ ਰੋਗ ਗਵਾਇਆ।
ਜਿਸ ਗੁਰੂ ਨੇ ਕਿਰਪਾ ਕਰਕੇ ਹਉ ਮੈਂ ਤੇ ਬਿਖ ਵਿਕਾਰਾਂ ਦੇ ਸਾਰੇ ਰੋਗ ਜਿਹੜੇ ਸੀ ਉਹ ਗਵਾ ਦਿੱਤੇ। ਸੰਗਤ ਜੀ, ਵਿਕਾਰਾਂ ਦੇ ਜਿਹੜੇ ਰੋਗ ਨੇ ਨਾ, ਇਹ ਵੀ ਬੰਦੇ ਨੂੰ ਦੁਖੀ ਕਰਦੇ ਨੇ। ਜਦੋਂ ਵਿਕਾਰੀ ਹੋ ਜਾਂਦਾ ਨਾ ਬੰਦਾ, ਉਹ ਵਿਕਾਰਾਂ ਕਰਕੇ ਵੀ ਦੁਖੀ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਹਉਮੈ ਦਾ ਅਤੇ ਵਿਕਾਰਾਂ ਦਾ ਇਹ ਸਾਰੇ ਹੀ ਰੋਗ ਗਵਾ ਦਿੱਤੇ, ਨਾਸ਼ ਕਰ ਦਿੱਤੇ ਹਨ।
ਇਸ ਸਤਿਗੁਰ ਕਉ ਵੱਡ ਪੁੰਨ ਹੈ।
ਹਜ਼ੂਰ ਕਹਿੰਦੇ ਨੇ ਉਸ ਸਤਿਗੁਰੂ ਜੀ ਦਾ ਬਹੁਤ ਵੱਡਾ ਪਾਰੋਪਕਾਰ ਹੈ। ਪੁੰਨ ਦਾ ਅਰਥ ਹੈ ਪਾਰੋਪਕਾਰ।
ਜਿਨ ਅਵਗੁਣ ਘਟ ਗੁਣੀ ਸਮਝਾਇਆ।
ਜਿਸ ਗੁਰੂ ਨੇ ਅਵਗੁਣਾਂ ਦੀ ਨਿਵਿਰਤੀ ਕਰਕੇ ਤੇ ਗੁਣਾਂ ਦੀ ਸਮਝ ਬਖਸ਼ਿਸ਼ ਕੀਤੀ ਹੈ। ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੇ ਜੈਸੀ ਜੈਸੀ ਕਿਸੇ ਨੂੰ ਬੁੱਧ ਬਖਸ਼ਿਸ਼ ਕੀਤੀ ਹੈ ਨਾ, ਵੈਸੀ ਵੈਸੀ ਹੀ ਉਹਨੂੰ ਸਮਝ ਹੁੰਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਯਾਦਾ ਹੈ ਕਿ ਹਰੇਕ ਗੁਰੂ ਕਾ ਰਾਗੀ ਸਿੰਘ ਪਹਿਲਾ ਰਾਗ ਦਾ ਸ਼ਬਦ ਗਾਇਨ ਕਰੇ। ਇਹ ਵੱਖਰੀ ਗੱਲ ਹੈ ਕਿ ਅੱਜ ਦੇ ਸਾਡੇ ਰਾਗੀਆਂ ਨੇ 5-7 ਸ਼ਬਦ ਕੰਠ ਕੀਤੇ ਹੁੰਦੇ ਨੇ, ਦਿਨੇ ਵੀ ਉਹ ਗਾਈ ਜਾਂਦੇ ਨੇ ਤੇ ਰਾਤ ਨੂੰ ਵੀ ਉਹ ਗਾਈ ਜਾਂਦੇ ਨੇ, ਬਾਹਰ ਦੀਆਂ ਸਟੇਜਾਂ ਤੇ ਜਾਣ ਤੇ ਉਹੋ ਹੀ ਗਾਈ ਜਾਂਦੇ ਨੇ। ਸਮਾਂ ਇਹੋ ਜਿਹਾ ਵੀ ਅਸੀਂ ਫੇਸਬੁੱਕ ਨੂੰ ਤਾਠੇ ਪੈਰ ਚੰਬੜੇ ਰਹਿੰਦੇ ਹਾਂ ਪਰ ਮਿਹਨਤ ਨਹੀਂ ਕਰਦੇ। ਲੋੜ ਤਾਂ ਹੈ ਮਿਹਨਤ ਕਰਨ ਦੀ। ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੇ 31 ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੇ ਨੇ ਔਰ 31 ਰਾਗਾਂ ਦੇ ਨਾਲ 31 ਰਾਗ ਹੀ ਮਿਸ਼ਰਤ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 61 ਰਾਗ ਹਨ, 61 ਰਾਗ ਜਿਹੜੇ ਸਿਆਣੇ ਰਾਗੀ ਨੇ ਨਾ ਜੀ, ਉਹ ਰਾਗਾਂ ਦੇ ਆਧਾਰ ਤੇ ਚੱਲਦੇ ਨੇ। ਹੁਣ ਜੇ ਗੁਰੂ ਕਾ ਕੀਰਤਨੀਆ ਇੱਕ ਰਾਗ ਦੇ 5 ਸ਼ਬਦ ਵੀ ਕੰਠ ਕਰੇ ਨਾ ਤੇ ਸੰਗਤ ਜੀ ਕੇਵਲ 31 ਰਾਗਾਂ ਦੇ ਹਿਸਾਬ ਨਾਲ 150 ਸ਼ਬਦ ਬਣਦਾ ਹੈ। ਤੇ ਉਸ ਤਰ੍ਹਾਂ ਤੁਸੀਂ ਰਾਗੀਆਂ ਨੂੰ ਪੁੱਛੋ ਤੇ ਕੋਈ ਕਹੇਗਾ ਜੀ ਮੈਨੂੰ 1000 ਸ਼ਬਦ ਕੰਠ ਹੈ, ਕੋਈ ਕਹੇਗਾ ਜੀ ਮੈਨੂੰ 800 ਸ਼ਬਦ ਕੰਠ ਹੈ, ਪਰ ਜਦੋਂ ਗਾਇਨ ਕਰਨ ਦਾ ਸਮਾਂ ਹੁੰਦਾ ਤੇ ਵਾਰ ਵਾਰ ਉਹੀ ਸ਼ਬਦ ਰਿਪੀਟ ਕੀਤੇ ਜਾਂਦੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਯਾਦਾ ਅਨੁਸਾਰ ਪਹਿਲਾ ਰਾਗ ਦਾ ਸ਼ਬਦ ਗਾਇਆ ਜਾਂਦਾ ਸੀ ਪੁਰਾਤਨ ਸਮੇਂ ਤੋਂ। ਗੁਰੂ ਸਾਹਿਬ ਜੀ ਨੇ ਬਾਣੀ ਜਿਹੜੀ ਉਹ ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ, ਰੀਤਾਂ ਦੇ ਵਿੱਚ ਨਹੀਂ। ਅੱਜ ਸਾਡੇ ਰਾਗੀਆਂ ਦਾ ਸੁਭਾਅ ਇਹੋ ਜਿਹਾ ਬਣ ਗਿਆ ਵੀ ਫਿਲਮਾਂ ਟੂਨਾਂ ਤੋਂ ਆਪਣੀਆਂ ਰੀਤਾਂ ਤਿਆਰ ਕਰ ਲੈਂਦੇ ਨੇ। ਹੁਣ ਜਿਹੜੇ ਸਮਝਦਾਰ ਸਰੋਤੇ ਨੇ ਨਾ, ਕੀਰਤਨ ਨੂੰ ਸਮਝਦੇ ਨੇ, ਰਾਗਾਂ ਦੀ ਸੰਗਤ ਜੀ ਸਮਝ ਰੱਖਦੇ ਨੇ, ਉਹ ਮੁੜ ਕੇ ਦਾਸ ਦੇ ਕੰਨ ਖਿੱਚਦੇ ਨੇ ਵੀ ਤੁਸੀਂ ਕਾਹਦੇ ਇੱਥੇ ਮੁੱਖ ਸੇਵਾਦਾਰ ਹੋ, ਜੇ ਤੁਹਾਡੇ ਰਾਗੀ ਸਿੰਘ ਹੀ ਊਲ ਜਲੂਲ ਬਾਣੀ ਪੜ੍ਹੀ ਜਾਂਦੇ ਨੇ। ਆ ਪਿੱਛੇ ਜੇ ਇੱਕ ਗੁਰਮੁਖ ਪਿਆਰੇ ਨੇ ਚਿੱਠੀ ਪਾਈ ਸੀ, ਉਹਨੇ ਕੁਛ ਰਾਗਾਂ ਦਾ ਜ਼ਿਕਰ ਕੀਤਾ। ਉਹ ਕਹਿੰਦਾ ਜੀ ਇਹ ਤਾਂ ਨਰਾਦਰੀ ਕਰਦੇ ਨੇ ਰਾਗਾਂ ਦੀ। ਉਹ ਕਹਿੰਦਾ ਨਾਰ ਹਾਓ ਦੀ ਪੰਕਤੀ ਤੋਂ ਸ਼ਬਦ ਦਾ ਸ਼ੁਰੂਆਤ ਕਰਦੇ ਨੇ, ਨਾ ਸ਼ੁਰੂ ਤੋਂ ਕਰਦੇ ਨੇ ਨਾ ਅਖੀਰ ਤੋਂ ਕਰਦੇ ਨੇ, ਜਿੱਥੋਂ ਜ਼ਿਕਰ ਦਾ ਪੰਕਤੀ ਲੈ ਕੇ ਸ਼ੁਰੂ ਕਰ ਲੈਂਦੇ ਨੇ। ਹੁਣ ਰਾਗੀਆਂ ਨੇ ਆਪਣੀਆਂ ਆਪਣੀਆਂ ਰੀਤਾਂ ਬਣਾਈਆਂ ਨੇ ਸੰਗਤ ਜੀ। ਉਹਨੇ ਲਿਖਿਆ ਵੀ ਹੈ ਜੀ ਦੀਨਾਨਾਥ 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 ਸੁਣੋ ਅਰਦਾਸ। ਉਹ ਕਹਿੰਦਾ ਕੋਈ ਇਹਦਾ ਆਧਾਰ ਤੇ ਹੈ ਨਹੀਂ, ਕਿਸੇ ਪਾਸੇ ਤੋਂ ਸ਼ਬਦ ਸ਼ੁਰੂ ਕਰਨਾ ਚਾਹੀਦਾ। ਸੰਗਤ ਜੀ ਪਰਸੋਂ ਦੀ ਗੱਲ ਹੈ, ਸ਼ਾਮ ਦੇ ਟਾਈਮ ਭਾਈ ਸੁਖਜੀਤ ਸਿੰਘ ਕੁਹਾੜਕਾ 6:40 ਤੇ ਆਇਆ। ਉਹਨੇ ਰਾਗ ਦਾ ਸ਼ਬਦ ਗਾਇਨ ਕਰਨ ਦੀ ਬਜਾਏ ਉਹਨੇ ਸਿੱਧਾ ਹੀ ਸ਼ੁਰੂ ਕਰ ਦਿੱਤਾ, ਜਾਓ ਤੋ ਪ੍ਰੇਮ ਖੇਲਣ ਕਾ ਚਾਓ। ਦਾਸ ਗੁਰਬਾਣੀ ਪੜ੍ਹਨ ਤੋਂ ਕਿਸੇ ਨੂੰ ਮਨਾ ਨਹੀਂ ਕਰਦਾ, ਰੱਜ ਰੱਜ ਕੇ ਬਾਣੀ ਪੜ੍ਹਨੀ ਚਾਹੀਦੀ ਹੈ। ਸੰਗਤ ਜੀ, ਦਾਸ ਨੇ ਉਸ ਗੁਰਮੁਖ ਪਿਆਰੇ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਪਹਿਲਾਂ ਤੁਸੀਂ ਇਸ ਵੇਲੇ ਰਾਗ ਦਾ ਸ਼ਬਦ ਗਾਇਨ ਕਰੋ ਤੇ ਫਿਰ ਤੁਸੀਂ ਬੀਰ ਅਸੀਂ ਜਿਹੜੇ ਸ਼ਬਦ ਨੇ ਉਹ ਪੜ੍ਹਨੇ ਸ਼ੁਰੂ ਕਰ ਦਿਓ। ਉਸ ਗੁਰਮੁਖ ਪਿਆਰੇ ਨੇ ਦਾਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ, ਨਾਲ ਹੀ ਉਹਨੇ ਸ਼ਬਦ ਸ਼ੁਰੂ ਕਰ ਦਿੱਤਾ, ਗੁਰ ਪਾਰਸ ਹਮ ਲੋਹੋ ਮਿਲ ਕੰਚਨ ਹੋਇਆ ਰਾਮ। ਇਹ ਸ਼ਬਦ ਉਹਨੇ ਤੁਖਾਰੀ ਰਾਗ ਦਾ ਗਾਇਨ ਕੀਤਾ ਤੇ ਇਹਦੇ ਵਿੱਚ ਹੀ ਨਾਲ ਉਹਨੇ ਸੰਗਤ ਜੀ ਪ੍ਰਮਾਣ ਦੇ ਕੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਪਾਵਨ ਸ਼ਬਦ ਪੜ੍ਹਨਾ ਕੀਤਾ। ਜੇ ਤਾਂ ਮੈਂ ਉਹਨੂੰ ਰੋਕਿਆ ਹੁੰਦਾ ਤੇ ਫਿਰ ਉਹ ਕਿਉਂ ਪੜ੍ਹਦਾ ਜੀ। ਹੁਣ ਜਿਹੜੇ ਨਿੰਦਕ ਪੁਰਸ਼ ਨੇ ਨਾ ਜੀ, ਉਹਨਾਂ ਨੇ ਫਟਾਫਟ ਵੈਬਸਾਈਟ ਤੇ ਸੁੱਟ ਦਿੱਤਾ ਜੀ ਸਿੰਘ ਸਾਹਿਬ ਜੀ ਨੇ ਜੀ ਬਾਣੀ ਪੜ੍ਹਨ ਤੋਂ ਰੋਕ ਦਿੱਤਾ। ਇੱਕ ਵਾਰੀ ਸੰਗਤ ਜੀ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀ, ਇੱਕ ਸੁਲਝਿਆ ਹੋਇਆ ਗੁਰੂ ਕਾ ਕੀਰਤਨੀਆਂ ਬਸੰਤ ਰਾਗ ਦੀ ਆਰੰਭਤਾ ਹੋਈ ਸੀ, ਮੇਰਾ ਚਿੱਤ ਤੇ ਨਹੀਂ ਸੀ ਕਰਦਾ ਵੀ ਮੈਂ ਇਸ ਪਾਸੇ ਜਾਵਾਂ, ਪਰ ਹੁਣ ਗੁਰਮੁਖਾਂ ਪਿਆਰਿਆਂ ਨੇ ਹੁਕਮ ਕੀਤਾ ਸੀ ਵੀ ਇਹਦਾ ਥੋੜਾ ਜਿਹਾ ਜ਼ਰੂਰ ਤੁਸੀਂ ਦੱਸੋ ਵਿਸਥਾਰ ਨਾਲ। ਉਹ ਗੁਰਮੁਖ ਪਿਆਰੇ ਦੀ ਡਿਊਟੀ ਮੇਰੇ ਨਾਲ ਆ ਗਈ ਤੇ ਉਹਨੇ ਦਸਮ ਦਾ ਇੱਕ ਕਵਿਤ ਪੜਿਆ, ਬਾਜਤ ਬਸੰਤ ਆਰ ਭੈਰਵ ਹੰਡੋਲ ਰਾਗ। ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਰਾਗਾਂ ਦੀ ਮਾਲਾ ਦਰਸਾਈ ਹੈ, ਰਾਗਾਂ ਦੇ ਨਾਂ ਦੱਸੇ ਨੇ ਔਰ ਨਾਲ ਦੱਸਿਆ ਵੀ ਕ੍ਰਿਸ਼ਨ ਜੀ ਇਹ ਰਾਗਾਂ ਦਾ ਗਾਇਨ ਕਰਦੇ ਰਹੇ ਨੇ। ਉਸ ਗੁਰਮੁਖ ਪਿਆਰੇ ਨੇ ਬਸੰਤ ਰਾਗ ਦਾ ਸ਼ਬਦ ਨਹੀਂ ਪਹਿਲਾਂ ਪੜਿਆ ਜੀ, ਸਿੱਧਾ ਹੀ ਇੱਕ ਬਿੱਤ ਸ਼ੁਰੂ ਕਰ ਦਿੱਤਾ। ਅਗਲੇ ਦਿਨ ਫਿਰ ਮੇਰੇ ਨਾਲ ਉਹਦੀ ਡਿਊਟੀ ਸੀ, ਮੈਂ ਫਿਰ ਬਾਹਰ ਉੱਠ ਕੇ ਉਹਨੂੰ ਬੇਨਤੀ ਕੀਤੀ, ਮੈਂ ਗੁਰਮੁਖਾ ਬਸੰਤ ਰਾਗ ਦੀ ਆਰੰਭਤਾ ਹੋਈ ਹੋਈ ਹੈ, ਪਹਿਲਾਂ ਬਸੰਤ ਰਾਗ ਦਾ ਸ਼ਬਦ ਗਾਇਣ ਕਰਕੇ ਫਿਰ ਤੂੰ ਦਸਮ ਦੀ ਜਿੰਨੀ ਮਰਜ਼ੀ ਬਾਣੀ ਪੜ੍ਹੀ ਜਾ। ਸੰਗਤ ਜੀ ਉਹ ਇੱਥੋਂ ਚਲਾ ਗਿਆ, ਭੱਜ ਗਿਆ ਮੁੜ ਕੇ। ਉਹਨੇ ਲੱਖੀ ਜੰਗਲ ਨਾ ਜੀ, ਸਾਡੇ ਸਾਰੇ ਸਤਿਕਾਰਯੋਗ ਸਿੰਘ ਸਾਹਿਬ ਬੈਠੇ ਹੋਏ ਸਨ ਉੱਥੇ ਸਿੰਘ ਸਾਹਿਬਾਂ ਨੂੰ ਸੰਬੋਧਨ ਕਰਕੇ ਕਿਹਾ ਜੀ ਵੇਖੋ ਸਾਨੂੰ ਅੰਦਰ ਦਸਮ ਦੀ ਬਾਣੀ ਨਹੀਂ ਪੜ੍ਹਨ ਦਿੰਦੇ, ਤੁਸੀਂ ਕਾਹਦੇ ਸਿੰਘ ਸਾਹਿਬ ਹੋ, ਤੁਸੀਂ ਕਾਹਦੇ ਜਥੇਦਾਰ ਹੋ, ਤੁਹਾਡੀਆਂ ਕਾਹਦੀਆਂ ਜਥੇਦਾਰੀਆਂ ਨੇ। ਇੱਕ ਮੇਰੇ ਵਰਗਾ ਸੀ ਉਹ ਅੱਗ ਭਬੋਲਾ ਜਾ, ਉਹ ਬੜਾ ਬੋਲੀ ਜਾਵੇ ਜੀ, ਉਹ ਅੰਦਰ ਦਾ ਹੈਡ ਗ੍ਰੰਥੀ ਜਿਹੜਾ ਨਾ ਜੀ ਉਹ ਨਾਸਤਕ ਹੈ ਜੀ, ਉਹ ਮਨਮੁੱਖ ਹੈ ਜੀ, ਉਹ ਫਲਾਣ ਹੈ ਜੀ, ਢੀਂਗ ਹੈ ਜੀ। ਮੈਂ ਵੀ ਕੁਦਰਤੀ ਪੰਡਾਲ ਚ ਚਲੇ ਗਿਆ ਸੰਗਤ ਜੀ, ਮੈਂ ਕੰਨੀ ਸੁਣ ਲਿਆ। ਮੈਨੂੰ ਮੁੜ ਕੇ ਬਾਬਾ ਬਲਬੀਰ ਸਿੰਘ ਜੀ 96 ਕਰੋੜੀ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਸਰਦਾਰ ਵਿਜੇ ਸਿੰਘ ਜੀ ਸਕੱਤਰ, ਇਹ ਸਾਰੇ ਮੈਨੂੰ ਹੱਥ ਜੋੜ ਕੇ ਕਹਿਣ ਲੱਗੇ ਵੀ ਤੁਸੀਂ ਨਾ ਬੋਲਿਓ। ਮੈਂ ਕਿਹਾ ਜੀ ਬੇਨਤੀ ਹੈ ਵੀ ਜਿਹੜੇ ਸਰੋਤੇ ਗਾੜੀ ਬੈਠੇ ਨੇ ਜੇ ਮੈਂ ਜਵਾਬ ਨਾ ਦਿੱਤਾ ਤੇ ਇਹ ਕਹਿਣਗੇ ਵੀ ਠੀਕ ਹੀ ਸਿੰਘ ਸਾਹਿਬ ਗਲਤ ਹੈ। ਚਲੋ ਉਹਨਾਂ ਨੇ 2 ਮਿੰਟ ਦਾ ਮੈਨੂੰ ਸਮਾਂ ਦਿੱਤਾ। ਮੈਂ ਕਿਹਾ ਜੀ ਇਹ ਜਿਹੜੇ ਗੁਰਮੁਖ ਪਿਆਰੇ ਬੋਲ ਕੇ ਗਏ ਨੇ, ਜੇ ਇਹਨਾਂ ਦੇ ਮਨ ਵਿੱਚ ਇੰਨਾ ਹੀ ਚਾਓ ਹੈ ਦਸਮ ਦੀ ਬਾਣੀ ਦਾ ਤੇ ਤਖਤਾਂ ਤੇ ਪ੍ਰਕਾਸ਼ ਕਰਨ ਦਸਮ ਦਾ, ਪਹਿਲਾਂ ਹੁੰਦਾ ਰਿਹਾ। ਮੈਂ ਕਿਹਾ ਜੀ ਮੁੜ ਕੇ ਸਾਰੇ ਨੀਵੀਆਂ ਪਾ ਗਏ ਸੰਗਤ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਜ਼ਾਦਾ ਹੈ ਸੰਗਤ ਜੀ, ਸਾਨੂੰ ਇਸ ਕਰਕੇ ਤੁਸੀਂ ਤਾਬਿਆ ਨਹੀਂ ਬਿਠਾਇਆ ਵੀ ਉੱਥੇ ਅੱਖਾਂ ਮੀਟ ਕੇ ਬੈਠੇ ਰਹੋ। ਜੇ ਕੋਈ ਆ ਹੁਣ ਰਾਗੀ ਸਿੰਘ ਨੇ ਇੱਕ ਤੁਕ ਗਲਤ ਪੜ੍ਹੀ ਹੈ, ਕਈ ਵੀਰਾਂ ਨੇ ਉਹ ਟੀਵੀ ਦੇ ਉੱਤੇ ਵੇਖੀ ਵੀ ਹੋਵੇਗੀ, ਸੂਰ ਵੀਰ ਬਚਨ ਕੇ ਬਲੀ, ਕੌਲਾਂ ਬਪਰੀ ਸੰਤ ਹੈ ਛਲੀ, ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ। ਉਹਾਂ ਦੀ ਥਾਂ ਤੇ ਉਹਨੇ ਤਾਂ ਕੀ ਮਹਿਮਾ ਦਾ ਕਥਨ ਕੀਤਾ। ਹੁਣ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਮੈਨੂੰ ਫੋਨ ਕਰਨੇ ਆ ਜੀ ਇਹਨੇ ਤੁਹਾਡੇ ਰਾਗੀ ਨੇ ਤੁਕ ਗਲਤ ਪੜ੍ਹੀ ਹੈ, ਤੁਸੀਂ ਕਿਉਂ ਨਹੀਂ ਸਮਝਾਉਂਦੇ। ਸੰਗਤ ਜੀ ਸਾਡਾ ਫਰਜ਼ ਬਣਦਾ, ਚਲੋ ਜਿੰਨੀ ਪਰਮੇਸ਼ਰ ਨੇ ਬਹੁਤ ਬਖਸ਼ਿਸ਼ ਕੀਤੀ, ਮੈਂ ਕੋਈ ਰਾਗੀ ਨਹੀਂ, ਮੈਂ ਵੀ ਬੇਨਤੀ ਕਰਾਂ, ਮੈਂ ਕੋਈ ਰਾਗੀ ਨਹੀਂ ਵੀ ਮੈਂ ਰਾਗਾਂ ਦੇ ਆਧਾਰ ਵਿੱਚ ਕੀਰਤਨ ਕਰਦਾ, ਮੈਂ ਤੇ ਰਾਗੀਆਂ ਤੋਂ ਸੁਣ ਸੁਣ ਕੇ, ਪੁਰਾਣੇ ਜਿਹੜੇ ਰਾਗੀ ਅੰਦਰ ਹਰਿਮੰਦਰ ਸਾਹਿਬ ਕੀਰਤਨ ਕਰਦੇ ਸੀ ਉਹਨਾਂ ਤੋਂ ਸੁਣ ਸੁਣ ਕੇ, ਅੱਜ ਜਦੋਂ ਰਾਗੀ ਰਾਗ ਤੋਂ ਬਾਹਰ ਜਾਂਦਾ ਤੇ ਉਹਨੂੰ ਬੇਨਤੀ ਕਰੀਦੀ ਭਾਈ ਨਹੀਂ ਇਸ ਰਾਗ ਦੇ ਵਿੱਚ ਕੀਰਤਨ ਕਰ। ਇੱਕ ਵਾਰੀ ਨਾ ਜੀ 12 ਵਜੇ ਸਾਰੰਗ ਦਾ ਟਾਈਮ ਹੁੰਦਾ ਹੈ ਹਰਿਮੰਦਰ ਸਾਹਿਬ ਜੀ ਦੀ ਮਰਜ਼ਾਦਾ ਅਨੁਸਾਰ, 12 ਵਜੇ ਸਾਰੰਗ ਦਾ ਟਾਈਮ ਹੁੰਦਾ, ਉਹਨੇ ਗੌੜੀ ਰਾਗ ਸ਼ੁਰੂ ਕਰ ਦਿੱਤਾ, ਕੁਦਰਤੀ ਮੇਰੀ ਡਿਊਟੀ ਸੀ। ਮੈਂ ਉਹਨੂੰ ਹੱਥ ਜੋੜ ਕੇ ਬੇਨਤੀ ਕੀਤੀ, ਗੁਰਮੁਖਾ ਭਾਈ ਇਸ ਵੇਲੇ ਸਾਰੰਗ ਦਾ ਟਾਈਮ ਹੈ। ਉਹਨੇ ਇੱਕ ਪੰਕਤੀ ਪੜ੍ਹੀ ਸੀ, ਉਹਨੇ ਛੱਡ ਕੇ ਉਸ ਵੇਲੇ ਸਾਰੰਗ ਦਾ ਸ਼ਬਦ ਸ਼ੁਰੂ ਕੀਤਾ। ਮੈਨੂੰ ਵਿਦੇਸ਼ਾਂ ਵਿੱਚੋਂ ਫੋਨ ਆਏ ਜੀ ਵੇਖੋ ਉਹਨੇ ਪਹਿਲਾਂ ਰਾਗ ਗੌੜੀ ਸ਼ੁਰੂ ਕੀਤਾ ਸੀ, ਕੀ ਕਾਰਨ ਹੋਇਆ ਸਿੰਘ ਸਾਹਿਬ ਜੀ? ਮੈਂ ਕਿਹਾ ਜੀ ਸਾਰੰਗ ਦਾ ਸਮਾਂ ਸੀ, ਸਾਰੰਗ ਦਾ ਸ਼ਬਦ ਉੱਤੋਂ ਗਵਾਇਆ ਗਿਆ। ਇੱਕ ਵਾਰੀ ਸਿੰਘ ਸਾਹਿਬ ਗਿਆਨੀ ਠਾਕਰ ਸਿੰਘ ਜੀ ਨੇ, ਸੰਗਤ ਜੀ ਇੱਥੇ ਚਾਂਦ ਚਾਂਦ ਰਾਗੀ ਹੁੰਦਾ ਸੀ, ਪੁਰਾਣੀ ਗੱਲ ਹੈ, ਉਹਨੇ ਲਾਪ ਲਿਆ ਤੇ ਅਲਾਪ ਦੇ ਵਿੱਚ ਪੰਕਤੀਆਂ ਜਿਹੜੀਆਂ ਸੀ ਉਹ ਤੋੜ ਕੇ ਗਲਤ ਪੜੀਆਂ। ਤੇ ਸਿੰਘ ਸਾਹਿਬ ਜੀ ਹੱਥ ਜੋੜ ਕੇ ਕਹਿਣ ਲੱਗੇ, ਭਾਈ ਸਾਹਿਬ ਜੀ ਮੈਂ ਰਾਗੀ ਤਾਂ ਨਹੀਂ ਪਰ ਬੇਨਤੀ ਆ, ਪਰ ਅੱਗੋਂ ਨੂੰ ਤੁਸੀਂ ਲਾਪ ਨਾ ਲਿਆ ਕਰੋ ਇਹੋ ਜਿਹਾ ਜਿਹਦੇ ਨਾਲ ਤੁਸੀਂ ਪੰਕਤੀਆਂ ਤਰੋੜ ਮਰੋੜ ਕੇ ਪੇਸ਼ ਕਰਦੇ ਹੋ। ਉਹ ਕਹਿਣ ਲੱਗੇ ਮੈਂ ਰਾਗੀ ਨਹੀਂ ਪਰ ਮੈਨੂੰ ਗੁਰਬਾਣੀ ਦੀ ਤਾਂ ਸੋਝੀ ਹੈ ਨਾ ਜਿਹੜੀ ਮੈਂ ਸੰਥਿਆ ਕੀਤੀ ਹੋਈ ਹੈ। ਸੰਗਤ ਜੀ ਗੁਰੂ ਕੀ ਮਰਜ਼ਾਦਾ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ, ਜੇ ਨਾ ਪਤਾ ਹੋਵੇ ਨਾ ਤਾਂ ਪੁੱਛ ਲੈਣਾ ਚਾਹੀਦਾ ਜ਼ਰੂਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਸ ਗੁਰੂ ਦਾ ਸਭ ਤੋਂ ਵੱਡਾ ਪਰ ਉਪਕਾਰ ਹੈ ਜਿਸ ਗੁਰੂ ਨੇ ਕਿਰਪਾ ਕਰਕੇ ਅਵਗਣ ਕੱਟ ਕੇ ਸਾਨੂੰ ਗੁਣਾਂ ਦੀ ਸੋਝੀ ਬਖਸ਼ਿਸ਼ ਕੀਤੀ ਹੈ। ਕਈ ਵੀਰ ਸਵਾਲ ਕਰਦੇ ਆ ਜੀ ਵੀ ਕੀ ਸਾਰੇ ਰਾਗ ਗਾਉਣੇ ਚਾਹੀਦੇ ਨੇ। ਹੁਣ ਸਾਡੇ ਜਿਹੜੇ ਸਕੂਲ ਕਾਲਜ ਨੇ ਨਾ ਜੀ, ਮਿਸ਼ਨਰੀ ਕਾਲਜ, ਉਹਨਾਂ ਦੇ ਵਿੱਚ ਕੇਵਲ 10 ਕੁ ਰਾਗ ਇਹਨਾਂ ਰਾਗੀਆਂ ਨੂੰ ਕਰਾਏ ਜਾਂਦੇ ਨੇ 3 ਸਾਲਾਂ ਦੇ ਵਿੱਚ, ਤੇ ਇਹ ਅੱਗੇ ਆਣ ਕੇ ਮਿਹਨਤ ਨਹੀਂ ਕਰਦੇ, ਉਹ 10 ਕੀ ਰਾਗ ਕੱਢ ਛੱਡਦੇ ਨੇ, ਉਹਨਾਂ ਤੋਂ ਅੱਗੇ ਨਹੀਂ ਚੱਲਦੇ। ਤੇ ਮੁੜ ਕੇ ਕਈ ਵਾਰ ਜੀ ਸਵਾਲ ਉੱਠਦੇ ਨੇ ਜੀ ਤੁਹਾਡੇ ਰਾਗੀ ਗਾਂਹ ਕਿਉਂ ਨਹੀਂ ਵੱਧਦੇ, ਇਹ ਵਾਰ ਵਾਰ ਉਹੀ ਸ਼ਬਦ ਕਿਉਂ ਗਾਇਣ ਕਰਦੇ ਨੇ। ਸੰਗਤ ਜੀ, ਇਹ ਤਾਂ ਹੁਣ ਰਾਗੀਆਂ ਨੂੰ ਚਾਹੀਦਾ ਨਾ ਮਿਹਨਤ ਕਰਨ, ਰਾਗੀਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ। ਇਹ ਸਿੱਖ ਧਰਮ ਦਾ ਕੇਂਦਰੀ ਸਥਾਨ ਹੈ, ਤੇ ਜੇ ਸਿੱਖ ਧਰਮ ਦੇ ਕੇਂਦਰੀ ਸਥਾਨ ਵਿੱਚ ਹੀ ਮਰਜ਼ਾਦਾ ਲਾਗੂ ਨਾ ਹੋਵੇ ਤੇ ਫਿਰ ਕਿੱਥੇ ਮਰਜ਼ਾਦਾ ਲਾਗੂ ਹੋਵੇਗੀ। ਇਹ ਇੱਕ ਜੀਰਕ ਪੁਰਖ ਦਾ ਰਾਗੀ ਹੈ ਜੀ, ਹੋ ਸਕਦਾ ਉਹ ਵੀ ਰਾਗਾਂ ਤੋਂ ਰਹਿਤ ਹੀ ਹੋਵੇਗਾ ਜਿਹਨੇ ਇਹ ਵੈਬਸਾਈਟ ਤੇ ਪਾਈ ਸੀ ਨਾ ਜੀ ਵੀ ਸਿੰਘ ਸਾਹਿਬ ਨੇ ਬਾਣੀ ਪੜ੍ਹਨ ਤੋਂ ਰੋਕ ਦਿੱਤਾ। ਸੰਗਤ ਜੀ, ਮੈਂ ਕਿਸੇ ਨੂੰ ਬਾਣੀ ਪੜ੍ਹਨ ਤੋਂ ਰੋਕਦਾ ਨਹੀਂ, ਮੈਂ ਤਾਂ ਕਹਿੰਦਾ ਜਿੰਨੀ ਬਾਣੀ ਵੱਧ ਤੋਂ ਵੱਧ ਪੜ੍ਹੀ ਜਾਂਦੀ ਭਾਈ ਪੜ੍ਹਿਆ ਕਰੋ। ਹਾਂ, ਜਿਹੜਾ ਗਲਤ ਬਾਣੀ ਪੜ੍ਹੇਗਾ ਉਹਨੂੰ ਜ਼ਰੂਰ ਰੋਕਾਂਗੇ। ਅੱਜ ਵੀ ਮੈਂ ਵਾਅਦੇ ਨਾਲ ਕਹਿੰਦਾ ਜਿਹੜਾ ਗਲਤ ਬਾਣੀ ਪੜ੍ਹੇਗਾ ਉਹਨੂੰ ਜ਼ਰੂਰ ਰੋਕਾਂਗੇ, ਜਿਹੜਾ ਗਲਤ ਪੰਕਤੀ ਪੜ੍ਹੇਗਾ ਉਹਨੂੰ ਦੱਸਾਂਗੇ ਭਾਈ ਇਹ ਪੰਕਤੀ ਗਲਤ ਹੈ। ਇੱਕ ਵਾਰੀ ਇੱਕ ਰਾਗੀ ਸਿੰਘ ਸ਼ਬਦ ਪੜ੍ਹਦਾ ਸੀ ਭਗਤ ਨਾਮਦੇਵ ਜੀ ਦਾ, ਤੇ ਕਹਿ ਰਿਹਾ ਸੀ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਕ ਟਕਾਇਓ ਮੋਹੇ। ਮੈਂ ਉਹਨੂੰ ਬੇਨਤੀ ਕੀਤੀ, ਮੈਂ ਟਿਕਾਇਓ ਪਾਠ ਹੈ ਨਹੀਂ ਗਾ, ਟਿਕਾਵੋ ਹੈ। ਬੇਨਤੀ ਕੀਤੀ ਹੈ ਵੀ ਜਿੱਥੇ ਜਿੱਥੇ ਤੁਸੀਂ ਨਾਰਦ ਧਰੂ ਨੂੰ ਟਿਕਾਇਆ ਹੋਇਆ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਮੈਨੂੰ ਵੀ ਉੱਥੇ ਟਿਕਾਓ। ਬੇਨਤੀ ਕੀਤੀ ਮੈਂ ਸੀ ਜੀ, ਉਹਨੂੰ ਸੋਝੀ ਆਈ, ਉਹਨੇ ਕਿਰਪਾ ਕੀਤੀ, ਛੇਤੀ ਉਹਨੇ ਫਿਰ ਉਹ ਸ਼ਬਦ ਜਿਹੜਾ ਸੀ ਬਦਲ ਲਿਆ। ਸੰਗਤ ਜੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਹਜ਼ੂਰ ਦਾ ਇਹ ਪਰਉਪਕਾਰ ਹੈ ਜਿਨ੍ਹਾਂ ਨੇ ਸਾਡੇ ਅਵਗਣ ਕੱਟ ਕੇ ਸਾਨੂੰ ਗੁਣਾਂ ਦੀ ਸੋਝੀ ਬਖਸ਼ਿਸ਼ ਕੀਤੀ ਹੈ। ਹਾਂ, ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ, ਜੇ ਭਾਈ ਸੁਖਜੀਤ ਸਿੰਘ ਘੁਆੜਕਾ ਹਜ਼ੂਰੀ ਰਾਗੀ ਸੰਗਤ ਵਿੱਚ ਆ ਕੇ ਜਾਂ ਉਹ ਵੈਬਸਾਈਟ ਦੇ ਉੱਤੇ ਇਹ ਗੱਲ ਕਹਿ ਦੇਵੇ ਵੀ ਸਿੰਘ ਸਾਹਿਬ ਜੀ ਨੇ ਮੈਨੂੰ ਬਾਣੀ ਪੜ੍ਹਨ ਤੋਂ ਰੋਕਿਆ ਹੈ, ਜੋ ਪੰਥ ਮੈਨੂੰ ਸੁਝਾਅ ਦੇਵੇਗਾ ਮੈਂ ਪ੍ਰਵਾਨ ਕਰਾਂਗਾ, ਉਹ ਰਾਗੀ ਆਣ ਕੇ ਇਹ ਗੱਲ ਕਹਿ ਦੇਵੇ। ਰਾਗੀ ਸਿੰਘ ਕੱਲ ਮੇਰੇ ਤੋਂ ਮੁਆਫੀ ਮੰਗ ਕੇ ਗਿਆ ਕਿ ਸਾਡੇ ਤੋਂ ਗਲਤੀ ਹੋ ਗਈ ਹੈ, ਅਸੀਂ ਰਾਗ ਦਾ ਸ਼ਬਦ ਨਹੀਂ ਗਾਇਣ ਕਰ ਸਕੇ। ਸੰਗਤ ਜੀ, ਗੁਰੂ ਕਿਰਪਾ ਕਰੇ, ਐਵੇਂ ਛੋਟੀ ਜੀ ਗੱਲ ਨੂੰ ਏਡੇ ਵੱਡੇ ਕੇਂਦਰੀ ਸਥਾਨ ਦੇ ਉੱਤੇ ਨਹੀਂ ਥੋਪਣਾ ਚਾਹੀਦਾ। ਸਤਿਗੁਰੂ ਮਰਹਮਤ ਕਰਨ, ਗੁਰੂ ਕੀ ਮਰਜ਼ਾਦਾ ਅਨੁਸਾਰ ਚੱਲਣਾ ਗੁਰੂ ਕੇ ਸਿੱਖ ਦਾ ਫਰਜ਼ ਹੈ। ਸੱਚੇ ਪਾਤਸ਼ਾਹ ਜੀ ਤਾਂ ਹੀ ਰਹਿਮਤ ਕਰਨਗੇ, ਸਾਡੇ ਅਵਗਣਾਂ ਨੂੰ ਕੱਟਣਗੇ, ਜਦੋਂ ਅਸੀਂ ਆਪਣੇ ਅਵਗਣ ਸੱਚੇ ਪਾਤਸ਼ਾਹ ਜੀ ਨੂੰ ਦੱਸਾਂਗੇ, ਤੇ ਹਜ਼ੂਰ ਸਾਡੇ ਅਵਗਣਾਂ ਨੂੰ ਕੱਟ ਕੇ ਤੇ ਗੁਣਾਂ ਦੀ ਸੋਝੀ ਬਖਸ਼ਿਸ਼ ਕਰਨਗੇ।
ਸੋ ਸਤਿਗੁਰ ਤਿੰਨ ਕਉ ਭੇਟਿਆ।
ਹਜ਼ੂਰ ਕਹਿੰਦੇ ਨੇ ਉਹ ਸਤਿਗੁਰੂ ਉਹਨਾਂ ਨੂੰ ਪ੍ਰਾਪਤ ਹੋਇਆ, ਉਹਨਾਂ ਨੂੰ ਭੇਟਿਆ ਮਿਲਿਆ ਹੈ।
ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ।
ਸੰਗਤ ਜੀ, ਮੁਖ ਦਾ ਅਰਥ ਵਿਦਵਾਨਾਂ ਨੇ ਕੀਤਾ ਮੁਖੀ ਪਰਮਾਤਮਾ, ਜਿਨ੍ਹਾਂ ਦੇ ਮਸਤਕ ਉੱਤੇ ਮੁਖੀ ਪਰਮਾਤਮਾ ਵਾਹਿਗੁਰੂ ਨੇ ਧੁਰੋਂ ਹੀ ਲੇਖ ਲਿਖ ਕੇ ਪਾ ਦਿੱਤਾ ਉਹਦੇ ਕਰਮਾਂ ਵਿੱਚ, ਸੰਗਤ ਜੀ ਉਹਨਾਂ ਨੂੰ ਸਤਿਗੁਰੂ ਦਾ ਮਿਲਾਪ ਹੁੰਦਾ। ਜਿਨ੍ਹਾਂ ਨੂੰ ਸਤਿਗੁਰੂ ਦਾ ਮਿਲਾਪ ਹੁੰਦਾ ਉਹ ਸਤਿਗੁਰੂ ਦੀ ਮਰਜ਼ਾਦਾ ਵਿੱਚ ਵਿਚਰਦੇ ਹਨ, ਸਤਿਗੁਰੂ ਦੀ ਮਰਜ਼ਾਦਾ ਵਿੱਚ ਚੱਲਦੇ ਹਨ, ਆਪਣਾ ਜੀਵਨ ਗੁਰੂ ਕੀ ਮਰਜ਼ਾਦਾ ਅਨੁਸਾਰ ਗੁਰੂ ਕੀ ਬਾਣੀ ਅਨੁਸਾਰ ਬਸਰ ਕਰਦੇ ਹਨ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਆਪਾਂ ਵੀ ਗੁਰੂ ਕੀ ਬਾਣੀ ਅਨੁਸਾਰ ਆਪਣਾ ਜੀਵਨ ਸਫਲਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸ੍ਰੀ ਮਹੱਲਾ ਚੌਥਾ।
ਜੈਤ ਸ੍ਰੀ ਰਾਗ ਵਿੱਚ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਥਨ ਕਰਦੇ ਹਨ,
ਰਸ ਰਸ ਰਾਮ ਰਸਾਲ ਸਲਾਹਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਰਸਾਂ ਦਾ ਘਰ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਨੂੰ ਰਸਕ ਰਸਕ ਕੇ ਸਹਿਜੇ ਸਹਿਜੇ ਭਾਈ ਉਹਦੀ ਸਿਫਤ ਕਰ, ਉਹਦੀ ਸਲਾਘਾ ਕਰ।
ਮਨ ਰਾਮ ਨਾਮ ਭੀਨ ना लैला।
जदों ए मन वाहिगुरू दे नाम विच भिज गया ते संगत जी फिर ए लाह प्राप्त करदा है।
खिन खिन भगत करह दिन राती।
हजूर कहंदे खिन खिन काल विच दिने ते रात वाहिगुरू दी भगती करदा है।
गुरमत भगत उमाहाराम।
सच्चे पातशाह जी कहंदे गुरु दी सिख्या प्राप्त होवे ते भाई भगती दा उमाहा उत्साह पैदा हुंदा है।
हर हर गुण गोविंद जपाहा।
हरे भरे करन वाले हरी गोविंद परमात्मा दे गुणा दा जाप करिया करिए।
मन तन जीत शब्द लै लाहा।
गुरु दे शब्द नाल जुड़ करके मन ते तन नूं जितना करिए। संगत जी जिन्हां ने मन ते तन नूं जितिया ओह विकारां विच खचत नहीं हुंदे, किसे दी निंदिया चुगड़ी विच नहीं पैंदे। बाबा दीप सिंह साहब जी जिन्हां ने अबदाली दे चुंगल विचों अनेकां लड़कियां छुड़ा करके उन्हां दे घरां विच पहुंचाईयां। चंबे दे राजे दी लड़की ने बेनती कीती, बाबा जी तुसीं मैनूं अपने कोल रख लवो, मैं अपने पिता दे घर नहीं जाना चाहुंदी, और जिहड़ा मेरी रखिया नहीं कर सकदा मैं उहदे कोल जाके भी की करना। बाबा जी ने कहा सी, नहीं पुत्री तूं साडी धी है, असीं तैनूं अपने कोल नहीं रख सकदे। बाबा जी आप जाके उन्हूं चंबे छड़ के आए। संत बाबा जरनैल सिंह साहब जी खालसा जदों इत्थे अमृतसर साहब विच निवास रखते सी ना जी, एक हिंदुआं दी लड़की आई, कहण लगी बाबा जी मेरा सहुरा परिवार मैनू तंग करदा है। महापुरखां ने उन्हूं सद्या ते संगत जी उहदा घरवाला दूरों ही करदा आवे, महाराज जी ये मेरी भैण है। महापुरख कहण लगे होश नाल बोल, ये तेरी घरवाली है, तेरी पत्नी है, दूरों डरदा करी जावे जी, नहीं मेरी भैण है, नहीं मेरी भैण है। महापुरख कहण लगे नहीं भाई पागला, ये तेरी घरवाली तेरी पत्नी है। मुआफी मंगी संगत जी ते अगों नूं महापुरख कहण लगे वेख लै असीं तां तोरदे आ, इह हुण साडी धी है। संत बाबा जरनैल सिंह जी खालसा जी कहण लगे ये हुण हिंदुआं दी लड़की नहीं, ये मेरी लड़की है, ते जे इहदे नाल मुड़ के कोई ऐसा दुखांत वापरिया ते फिर तू आपदा फिक्र कर ली। जिन्हां ने मन ते तन नूं जित लिया शब्द दे नाल जुड़ करके ओह शब्द दा लाह प्राप्त करदे हन।
गुरमत पंच दूत वस आवै।
गुरु दी सिख्या ते तुरिया पंज दूत काम क्रोध लोह मोह अहंकार वस विच आ जांदे हन।
मन तन हारे ओ महाराम।
मन करके शरीर करके वाहिगुरु दा उत्साह पैदा हुंदा है भाई।
नाम रतन हर नाम जपाहा।
नाम रूपी निर्मोलक रतन है ते सच्चे पातशाह जी कहंदे हरी दे नाम नू जपाहा जपना कर।
हर गुण गाए सदा लै लाहा।
हरी दे गुण गा के सदा ही लाह प्राप्त कर।
दीन दयाल कृपा कर माधो।
हे माया दे पति दया दे कर वाहिगुरु साडे ते कृपा कर। तुसी दीना दे कृपा करन वाले हो, जेड़े गरीब ने उन्हां दी बांह फड़न वाले हो, साढ़े ते भी कृपा करो।
हर हर नाम उमाहाराम।
पुछिया जी की कृपा चाहीदी है ते हजूर कहंदे अगो बेनती कीती, महाराज हर हर नाम उमाहाराम। सच्चे पातशाह जी हरे भरे करन वाले हरि परमेश्वर दे नाम दा मेरे मन विच उत्साह पैदा होवे।
जप जगदीश जपो मन माहा।
हजूर कहंदे जगत दे ईश्वर परमात्मा दा जाप मन विच जपना कर।
हर हर जगनाथ जग लाहा।
जो जगत दा नाथ मालक वाहिगुरु है हरे भरे करन वाला भाई, संसार दे अंदर ओदा लाह प्राप्त करना कर। ए मनुखा देही सानू मिली ही इसे करके है ओदे नाम दा लाह प्राप्त करन वास्ते।
धन धन वड्डे ठाकुर प्रभ मेरे।
हजूर कहंदे ने प्रभु जो सारिया तो वड्डा मेरा मालक है ओ धनता दे योग है, धनता दे योग है।
जप नानक भगत उमाराम।
संगत जी जेवें जेवें उनू जपीए याद करिए तेवें तेवें भगती दा उत्साह पैदा हुंदा है भाई मन अंदर भगती करन नू होर जी करदा पी होर भगती करिए होर बाणी पढ़िए होर सिमरन करिए पर जेड़े आप नहीं पढ़दे ओह होरना नू वी जतन करदे ने पी ए बाणी तो थिड़क जान डिग जान ए बाणी दे नाल ना जुड़न। फिर संगत जी कई बार असी इधर उधर एक दूजे दे उत्ते चिक्कड़ सुटना शुरू कर देने जी ए बदाली दा हुक्म है जी ए फलाने दा हुक्म है जी पी हरिमंदर साहब बाणी ना पढ़ी जावे शब्द ना पढ़े जान। संगत जी किसे दे तबाह करके अंदर किसे शब्द की तब्दीली नहीं की जाती। गुरु की बाणी है हुक्म रूप है। एक बार एक मैनू बीबी कहंदी बाबा जी तुसी राग सोरठ ते राग तनासरी ही हुक्मनामे वास्ते रखिया वा। मैं आख्या नहीं बीबी जी। मैं आख्या जी तुसा सुनिया होना दास दी परसों सेवा समाप्त होई अमृत वेले दी दास ने रामकली राग विच हुक्मनामा लिया सी। कहंदी हां मैं कई बार सुनदी तां हां पर फिर मैं कहा बीबी जी फिर तुसी किवें कह दिता तनासरी ते सोरठ राग दा गल। संगत जी अग्ञानता दे हनेरे विच नहीं भटकना एवें किसे ते दूषणबाजी नहीं लाउणी जी फलाने ने कह दिता दी शब्द ना पढ़ो किसे दा कोई दबा नहीं गुरु की कृपा दे नाल अज तीकर ना अगे नू होवेगा। सारे अरदास करियो सच्चे पातशाह जी सुतंत्र रखण इनियां बेनतियां प्रवान करनियां। सतगुरु गुरु ग्रंथ साहिब सच्चे पातशाह जी दा कुटान कोट शुकर। आप समुचियां सिख संगतां दा बहुत बहुत धन्नवाद। संगत जी कल नू शहीदी दिहाड़ा मनाया जाना है श्री अकाल तख्त साहब जी ते परसों 7 तरीक नू गुरु हरगोबिंद साहब जी दा गुरता गद्दी श्री अकाल तख्त साहब जी विखे मनाया जाएगा। सचखंड श्री हरिमंदर साहब जी विखे भी अरदास होगी। 17 जून नू गुरु अर्जन साहब जी का शहीदी जोड़ मेला गुरपुरब बड़ी भावना सहित सारिया संगतां ने मनाउणा होईयां पुल्लां।